tan tan sahib shri guru granth sahib ji di nigi mithi pyari god vich jud baithi guru pyare sadh sangat ji vaheguru ji ka khalsa vaheguru ji ki fateh ajj da gurbani vichar gurmukh pyare bau ji dwara likhe gaye gurbani vicharan di ladi vichon 94 number lekh gurmukh hoye so alipto varta ਗੁਰਮੁਖ ਹੋਏ ਸੋ ਅਲਿਪਤੋ ਵਰਤੈ ਇਸ ਸ਼ਬਦ ਦੇ ਅਰਥ ਹਨ ਜੋ ਗੁਰਮੁਖ ਹੈ ਉਹ ਅਲਿਪਤ ਵਰਤਦਾ ਹੈ ਇਸ ਸ਼ਬਦ ਵਿੱਚ ਕੇਂਦਰੀ ਨੁਕਤਾ ਹੈ ਅਲਿਪਤ ਵਰਤਣ ਦਾ ਜਿਸ ਦੀ ਬਾਬਤ ਡੂੰਘੀ ਵਿਚਾਰ ਕਰਨ ਦੀ ਲੋੜ ਹੈ ਅਲਿਪਤ ਰਹਿਣ ਦੇ ਅਖਰੀ ਅਰਥ ਹਨ ਲਿਪਾਏਮਾਨ ਨਾ ਹੋਣਾ ਯਾਨੀ ਮਾਇਆ ਵਿੱਚ ਵਿਚਰਦਿਆਂ ਹੋਇਆਂ ਮਾਇਆ ਵਿੱਚ ਲਿਪਾਏਮਾਨ ਨਾ ਹੋਣਾ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਉ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਉ ਮੌਲਾ ਅਲਿਪਤ ਰਹੋ ਜੈਸੇ ਜਲ ਮੈਂ ਕੌਲਾ ਇਹ ਨੁਕਤਾ ਬੜਾ ਡੂੰਘਾ ਹੈ ਅਤੇ ਡੂੰਘੀ ਵਿਚਾਰ ਕਰਨ ਲੱਗਿਆਂ ਕਈ ਸਵਾਲ ਉਤਪੰਨ ਹੁੰਦੇ ਹਨ ਜਿਸ ਤਰ੍ਹਾਂ ਕਿ ਮਾਇਆ ਕੀ ਹੈ ਆਮ ਤੌਰ 'ਤੇ ਰੁਪਏ ਨਕਦੀ ਸੋਨੇ ਚਾਂਦੀ ਆਦਿ ਨੂੰ ਹੀ ਮਾਇਆ ਸਮਝਿਆ ਜਾਂਦਾ ਹੈ ਪਰ ਮਾਇਆ ਦੇ ਹੋਰ ਕਈ ਸਰੂਪ ਹਨ ਜਿਹਾ ਕਿ ਜੜ ਸਰੂਪ ਜੜ ਮਾਇਆ ਵਿੱਚ ਉਹ ਸਭ ਚੀਜ਼ਾਂ ਆਉਂਦੀਆਂ ਹਨ ਜਿਨ੍ਹਾਂ ਵਿੱਚ ਚੇਤਨਤਾ ਜਾਂ ਕੌਨਸ਼ੀਅਸਨੈਸ ਨਾ ਹੋਵੇ ਜਿਸ ਤਰ੍ਹਾਂ ਧਰਤੀ ਮਕਾਨ ਧਾਤਾਂ ਸੋਨਾ ਚਾਂਦੀ ਰੁਪਏ ਆਦਿ ਦੂਸਰਾ ਮਾਇਆ ਦਾ ਸਰੂਪ ਹੈ ਚੇਤਨ ਸਰੂਪ ਚੇਤਨ ਮਾਇਆ ਉਹ ਜੀਵ ਹਨ ਜਿਨ੍ਹਾਂ ਵਿੱਚ ਚੇਤਨਤਾ ਜਾਂ ਬੁੱਧੀ ਪ੍ਰਵਿਰਤ ਹੁੰਦੀ ਹੈ ਜਿਸ ਤਰ੍ਹਾਂ ਕਿ ਪਸ਼ੂ ਪੰਛੀ ਇਨਸਾਨ ਅਥਵਾ ਰਿਸ਼ਤੇਦਾਰ ਦੋਸਤ ਮਿੱਤਰ ਆਦਿ ਕੰਚਨ ਨਾਰੀ ਮੈਂ ਜੀਓ ਲੁਭਤ ਹੈ ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ ਅਗਲਾ ਮਾਇਆ ਸਰੂਪ ਹੈ ਸੂਖਮ ਸਰੂਪ ਮਾਇਆ ਹਵਾ ਪਾਣੀ ਆਕਾਸ਼ ਆਦਿ ਇਸ ਤੋਂ ਬਾਅਦ ਵਾਸ਼ਨਾ ਸਰੂਪ ਮਾਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਵਾਸ਼ਨਾ ਸਰੂਪ ਮਾਇਆ ਵਿੱਚ ਆਉਂਦੇ ਹਨ ਖਿਆਲ ਸਰੂਪ ਮਨ ਦੇ ਖਿਆਲਾਂ ਅਤੇ ਵਲਵਲਿਆਂ ਦੀਆਂ ਉਡਾਰੀਆਂ ਅਗਲਾ ਹੈ ਅੰਤਿਸ਼ਕਰਨ ਸਰੂਪ ਮਾਇਆ ਮਨ ਦੀਆਂ ਡੂੰਘਿਆਈਆਂ ਵਿੱਚ ਪਿਛਲੇ ਖਿਆਲਾਂ ਅਤੇ ਕਰਮਾਂ ਦੀ ਰੰਗਤ ਜੋ ਜਮ੍ਹਾਂ ਕਰ ਦਿੱਤੀ ਹੈ ਉਹ ਅੰਤਿਸ਼ਕਰਨ ਸਰੂਪ ਮਾਇਆ ਹੈ ਜੋ ਵੀ ਦ੍ਰਿਸ਼ਟਮਾਨ ਸ਼ੈ ਹੈ ਸਭ ਮਾਇਆ ਹੈ ਮਾਇਆ ਦੀ ਰੰਗਣ ਵਾਲੇ ਸਾਰੇ ਖਿਆਲ ਵਲਵਲੇ ਵਾਸ਼ਨਾਵਾਂ ਮਾਇਆ ਤੋਂ ਉਤਪੰਨ ਹੁੰਦੇ ਹਨ ਅਤੇ ਇਹਨਾਂ ਦੀ ਰੰਗਤ ਵਿੱਚੋਂ ਉਪਜੇ ਸਾਰੇ ਕਿਰਿਆ ਕਰਮ ਵੀ ਮਾਇਆ ਹੀ ਹਨ ਜਿਸ ਤਰ੍ਹਾਂ ਚਾਨਣ ਦੀ ਅਣਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ ਅਤੇ ਹਨੇਰੇ ਦੀ ਆਪਣੀ ਕੋਈ ਹਸਤੀ ਨਹੀਂ ਹੈ ਉਸੇ ਤਰ੍ਹਾਂ ਰੱਬ ਦੀ ਅਣਹੋਂਦ ਹੀ ਮਾਇਆ ਹੈ ਅਕਾਲ ਪੁਰਖ ਦੀ ਹੋਂਦ ਹੀ ਅਟਲ ਅਤੇ ਸੱਚ ਹੈ ਬਾਕੀ ਸਭ ਕੁਛ ਰੱਬ ਨੇ ਆਪਣੇ ਕਵਾਓ ਅਥਵਾ ਹੁਕਮ ਦੁਆਰਾ ਸਾਜਿਆ ਹੈ ਅਤੇ ਚੱਲ ਰਿਹਾ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ ਇਹ ਸਾਰਾ ਮਾਇਕੀ ਪਸਾਰਾ ਬਦਲਦਾ ਰਹਿੰਦਾ ਹੈ ਬਿਨਸਨ ਹਾਰ ਹੈ ਅਤੇ ਕੂੜ ਹੈ ਇਸ ਨੂੰ ਧੂਏ ਕਾ ਪਹਾੜ ਜਾਂ ਬੱਦਲ ਦੀ ਨਿਆਈ ਵੀ ਦੱਸਿਆ ਗਿਆ ਹੈ ਕਿਉਂਕਿ ਇਹ ਛਿੰਨ ਛਿੰਨ ਬਦਲਦਾ ਰਹਿੰਦਾ ਹੈ ਅਤੇ ਨਾਸ਼ਵਾਨ ਹੈ ਰੇ ਨਰ ਇਹ ਸਾਚੀ ਜੀ ਤਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ ਕਾਂ ਕੋ ਤਨ ਧਨ ਸੰਪਤ ਕਾਂ ਕੀ ਕਾਂਸਿਓ ਨਿਹੋ ਲਗਾਈ ਜੋ ਦੀਸੈ ਸੋ ਸਗਲ ਬਿਨਾ ਸੈ ਜਿਉ ਬਾਦਰ ਕੀ ਛਾਈ ਹਾਂਜੀ ਮਾਇਆ ਦੇ ਕੀ ਦੋਸ਼ ਹਨ ਪਹਿਲਾਂ ਸੀ ਮਾਇਆ ਕੀ ਹੈ ਹੁਣ ਮਾਇਆ ਦੇ ਕੀ ਦੋਸ਼ ਹਨ ਜਦ ਜੀਵ ਰੱਬ ਨੂੰ ਭੁੱਲ ਜਾਂਦਾ ਹੈ ਜਾਂ ਬੇਮੁਖ ਹੋ ਜਾਂਦਾ ਹੈ ਤਾਂ ਜੀਵ ਉੱਤੇ ਇਸ ਭਰਮ ਰੂਪੀ ਮਾਇਆ ਦਾ ਪਰਛਾਵਾਂ ਪੈ ਜਾਂਦਾ ਹੈ ਰੱਬੀ ਹੋਂਦ ਦੀ ਯਾਦ ਹਾਂਜੀ ਰੱਬੀ ਹੋਂਦ ਦੀ ਯਾਦ ਦੀ ਬਜਾਏ ਸਾਡੇ ਮਨ ਉੱਤੇ ਹਉਮੈ ਦਾ ਗਿਲਾਫ ਚੜ ਜਾਂਦਾ ਹੈ ਅਤੇ ਜੋ ਵੀ ਅਸੀਂ ਸੋਚਦੇ ਚਿਤਵਦੇ ਅਤੇ ਕਰਮ ਕਰਦੇ ਹਾਂ ਉਸ ਨੂੰ ਮਾਇਆ ਦੀ ਰੰਗਤ ਚੜ ਜਾਂਦੀ ਹੈ। ਇਸ ਤਰ੍ਹਾਂ ਅਸੀਂ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਕਾਨੂੰਨ ਅਧੀਨ ਹੋ ਕੇ ਦੁੱਖ ਸੁੱਖ ਖੁਸ਼ੀ ਗਮੀ ਨਰਕ ਸੁਰਗ ਭੋਗਦੇ ਹਾਂ। ਰੱਬੀ ਯਾਦ ਤੋਂ ਬਗੈਰ ਸਾਡਾ ਮਨ ਕਮਜ਼ੋਰ ਅਤੇ ਚੰਚਲ ਹੋਣ ਕਾਰਨ ਸਦਾ ਹਉਮੈ ਦੇ ਕੇਂਦਰ ਦੁਆਲੇ ਘੁੰਮਦਾ ਰਹਿੰਦਾ ਹੈ ਅਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦਾ ਹੋਇਆ ਕਰਮਬੱਧ ਹੋ ਕੇ ਦੁਖੀ ਹੋਇਆ ਰਹਿੰਦਾ ਹੈ। ਮਾਇਆ ਕਿਸ ਨੂੰ ਆਖੀਐ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹ ਜੀਉ ਬੰਦ ਹੈ, ਹਉਮੈ ਕਰਮ ਕਮਾਏ। ਇਸ ਤਰ੍ਹਾਂ ਮਾਇਆ ਦਾ ਸਭ ਤੋਂ ਵੱਡਾ ਦੋਸ਼ ਇਹ ਹੈ ਕਿ ਸਾਡੇ ਮਨ ਨੂੰ ਆਪਣੇ ਚਿਲਕਣੇ ਅਤੇ ਕੁਸੰਬੀ ਰੰਗ ਦੁਆਰਾ ਭਰਮਾ ਕੇ ਸਾਨੂੰ ਆਪਣੇ ਅਸਲੇ ਅਕਾਲ ਪੁਰਖ ਤੋਂ ਭੁਲਾ ਦਿੰਦੀ ਹੈ ਅਤੇ ਅਸੀਂ ਦੁੱਖ ਸੁੱਖ ਜੀਵਨ ਮਰਨ ਦੇ ਅਟੁੱਟ ਚੱਕਰ ਵਿੱਚ ਵਿਚਰਦੇ ਹਾਂ ਜਿਸ ਤੋਂ ਛੁਟਕਾਰਾ ਅਤ ਮੁਸ਼ਕਲ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਬੇਚਾਰੇ। ਹਾਂਜੀ, ਹੁਣ ਮਾਇਆ ਦੇ ਦੋਸ਼ ਸਾਨੂੰ ਪਤਾ ਚੱਲ ਗਏ। ਇਸ ਤੋਂ ਬਾਅਦ ਮਾਇਆ ਵਿੱਚ ਕਿਵੇਂ ਅਲਿਪਤ ਵਰਤਣਾ ਹੈ। ਅਲਿਪਤ ਨੂੰ ਸਮਝਣ ਲਈ ਪਹਿਲਾਂ ਇਸ ਦੇ ਉਲਟ ਲਿਪਤ ਜਾਂ ਸੰਗਤ ਦੀ ਵਿਚਾਰ ਕਰਨੀ ਜ਼ਰੂਰੀ ਹੈ। ਜੈਸਾ ਸੇਵੈ ਤੈਸੋ ਹੋਏ ਅਨੁਸਾਰ, ਅਸੀਂ ਜਿਹੋ ਜਿਹੀ ਸੰਗਤ ਕਰਦੇ ਹਾਂ ਉਹੋ ਜਿਹਾ ਫਲ ਪਾਉਂਦੇ ਹਾਂ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸਾਡਾ ਮਨ ਹਵਾ ਜਾਂ ਪਾਣੀ ਦੀ ਤਰ੍ਹਾਂ ਹੈ। ਪਾਣੀ ਜਿਹੋ ਜਿਹੀ ਸ਼ੈ ਨਾਲ ਸੰਗਤ ਕਰਦਾ ਹੈ ਉਹੋ ਜਿਹਾ ਹੋ ਜਾਂਦਾ ਹੈ, ਜਿਵੇਂ ਕਿ ਠੰਡਾ, ਤੱਤਾ, ਕੌੜਾ, ਮਿੱਠਾ, ਕਾਲਾ, ਚਿੱਟਾ ਆਦਿ। ਇਸ ਦਾ ਮਤਲਬ ਇਹ ਹੈ ਕਿ ਸਾਡਾ ਮਨ ਜੈਸੀ ਸੰਗਤ ਕਰਦਾ ਹੈ ਉਹੋ ਜਿਹੇ ਸਾਡੇ ਖਿਆਲ, ਵਲਵਲੇ, ਵਾਸ਼ਨਾਵਾਂ ਅਤੇ ਕਰਮ ਹੁੰਦੇ ਹਨ ਅਤੇ ਅਸੀਂ ਉਸੇ ਅਨੁਸਾਰ ਚੰਗਾ ਮਾੜਾ ਫਲ ਭੋਗਦੇ ਹਾਂ। ਅਸੀਂ ਦੋ ਕਿਸਮ ਦੀ ਸੰਗਤ ਕਰਦੇ ਹਾਂ। ਹੁਣ ਸੰਗਤ ਅਨੁਸਾਰ ਸਾਡਾ ਮਨ ਬਣਦਾ ਤਾਂ ਅਸੀਂ ਦੋ ਕਿਸਮ ਦੀ ਸੰਗਤ ਕਰਦੇ ਹਾਂ। ਪਹਿਲੀ ਦੈਵੀ ਉੱਚੇ ਸੁੱਚੇ ਇਲਾਹੀ ਰੰਗਤ ਵਾਲੇ ਖਿਆਲ, ਵਲਵਲੇ, ਧਾਰਮਿਕ ਕਿਤਾਬਾਂ ਜਾਂ ਮਹਾਂਪੁਰਖਾਂ ਦੀ ਸੰਗਤ। ਦੂਜੀ ਹੈ ਸੰਗਤ ਮਾਇਕੀ ਰੰਗਤ ਵਾਲੀ। ਮਾਇਕੀ ਰੰਗਤ ਵਾਲੇ ਖਿਆਲਾਂ, ਵਲਵਲਿਆਂ, ਵਾਸ਼ਨਾਵਾਂ, ਆਮ ਕਿਤਾਬਾਂ ਅਤੇ ਦੁਨਿਆਵੀ ਬੰਦਿਆਂ ਦੀ ਸੰਗਤ। ਹੁਣ ਇਸ ਤੋਂ ਬਾਅਦ ਸੰਗਤ ਕਈ ਤਰੀਕਿਆਂ ਅਤੇ ਦਰਜਿਆਂ ਦੀ ਹੁੰਦੀ ਹੈ, ਜਿਵੇਂ ਕਿ ਸ਼ਖਸੀ ਸੰਗਤ, ਗੁਰਮੁਖਾਂ ਜਾਂ ਦੁਨਿਆਵੀ ਬੰਦਿਆਂ ਦੀ ਸੰਗਤ, ਕਿਤਾਬੀ ਸੰਗਤ, ਗੁਰਬਾਣੀ, ਮਹਾਂਪੁਰਖਾਂ ਦੀਆਂ ਰਚਨਾਵਾਂ ਜਾਂ ਦੁਨਿਆਵੀ ਰਚਨਾਵਾਂ ਦੀ ਸੰਗਤ। ਇਸ ਤੋਂ ਬਾਅਦ ਵਾਸ਼ਨਾਵਾਂ ਦੀ ਸੰਗਤ, ਦੁਨਿਆਵੀ ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਗਲਤਾਨ ਰਹਿਣਾ। ਮੁਰਦਿਆਂ ਦੀ ਸੰਗਤ, ਮਰਿਆ ਹੋਇਆਂ ਨੂੰ ਯਾਦ ਕਰਕੇ ਦੁਖੀ ਹੋਣਾ। ਅਤੇ ਖਿਆਲੀ ਸੰਗਤ, ਚੰਗੇ ਜਾਂ ਮਾੜੇ, ਦੈਵੀ ਜਾਂ ਮਾਇਕੀ ਖਿਆਲਾਂ ਜਾਂ ਕਲਪਨਾਵਾਂ ਵਿੱਚ ਗਲਤਾਨ ਹੋਣਾ। ਇਸ ਤਰ੍ਹਾਂ ਸਾਡਾ ਮਨ ਜਿਹੋ ਜਿਹੀ ਸਤਾ ਤੇ ਜਾਂ ਜਿਸ ਦਰਜੇ ਤੇ ਵਿਚਰਦਾ ਹੈ ਉਸਦਾ ਅਸਰ ਜਾਂ ਰੰਗਤ ਸਾਡੇ ਮਨ ਅਥਵਾ ਅੰਤਿਸ਼ਕਰਨ ਵਿੱਚ ਦ੍ਰਿੜ ਹੁੰਦੀ ਜਾਂਦੀ ਹੈ। ਇਸ ਲਈ ਹਰ ਕਿਸਮ ਦੀ ਚੰਗੀ ਮਾੜੀ ਸੰਗਤ ਦਾ ਨਿਰਣਾ ਕਰਨਾ ਜ਼ਰੂਰੀ ਹੈ। ਚੰਗੀ ਉੱਤਮ ਸੰਗਤ ਉਹੀ ਹੈ ਜਿਸ ਨਾਲ ਉੱਚੇ ਸੁੱਚੇ ਦੈਵੀ ਆਤਮਿਕ ਖਿਆਲ ਉਪਜਣ ਅਤੇ ਸਾਡੇ ਮਨ ਦੀ ਰੁਚੀ ਨੂੰ ਆਪਣੇ ਕੇਂਦਰ ਅਕਾਲ ਪੁਰਖ ਵੱਲ ਪ੍ਰੇਰਣਾ ਮਿਲੇ ਅਤੇ ਉਸ ਦੀ ਯਾਦ ਜਾਂ ਸਿਮਰਨ ਵਿੱਚ ਸਹਾਇਤਾ ਮਿਲੇ। ਹਾਂਜੀ, ਚੰਗੀ ਉੱਤਮ ਸੰਗਤ ਉਹੀ ਹੈ ਜਿਸ ਨਾਲ ਉੱਚੇ ਸੁੱਚੇ ਦੈਵੀ ਖਿਆਲ ਉਪਜਣ ਅਤੇ ਸਾਡੇ ਮਨ ਦੀ ਰੁਚੀ ਨੂੰ ਆਪਣੇ ਕੇਂਦਰ ਅਕਾਲ ਪੁਰਖ ਵੱਲ ਪ੍ਰੇਰਣਾ ਮਿਲੇ ਅਤੇ ਉਸਦੀ ਯਾਦ ਜਾਂ ਸਿਮਰਨ ਵਿੱਚ ਸਹਾਇਤਾ ਮਿਲੇ। ਇਸੇ ਲਈ ਗੁਰਬਾਣੀ ਵਿੱਚ ਸਾਧ ਸੰਗਤ ਜਾਂ ਸਤ ਸੰਗਤ ਕਰਨ ਦਾ ਤਾਕੀਦੀ ਹੁਕਮ ਹੈ। ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ, ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤਿਤ ਪੁਨੀਤ। ਇਸੇ ਲਈ ਸਾਨੂੰ ਸਾਧ ਸੰਗਤ ਲਈ ਇਉਂ ਅਰਦਾਸ ਕਰਨੀ ਸਿਖਾਈ ਗਈ ਹੈ। ਸੇਈ ਪਿਆਰੇ ਮੇਲੀ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। हर जियो आगे करी अरदास, साधु जन संगत हुए निवास। ऐसी मांग गोविंदे, टहल संतन की संग साधु का हर नामा जप परम गते। इसते ऐन उल्ट माया दी संगत है, जिस दी संगत विच असी इतने गलतान अते गुआचे होए हां कि सानू रब उसते दैवी गुण अते उच्ची सुची संगत दी लोड़ ही नहीं जापती। माया जाल पसारिया, पीतर चोग बनाए, तृष्णा पंखी फासिया, निकस ना पाए माए। जिन कीता तिसे न जानई, फिर आवे जाए। मन माया में फद रहो, बिसरियो गोविंद नाम। ये दोवें गल्लां दैवी संगत अते माइकी कुसंगत एक दूसरे दे ऐन उल्ट अते विरोधी हन। एक दैवी गुणा वल प्रेरदी है अते अकाल पुरख दी याद अते सिमरन विच सहायक है। दूजी इस तो ऐन उल्ट माया विच गलतान करके रब नू पुलाउंदी है। काहू की संगत मिल जीवन मुकत होए, काहू की संगत मिल जमपुर जात है। इसलिए दैवी गुणा दा अते माइकी कुसंगत दा कोई जोड़ नहीं हो सकता। जिन्हां ने भगती करनी है, सिमरन करना है, नाम दी प्राप्ति करनी है, हां जी जिन्हां ने भगती करनी है, सिमरन करना है, नाम दी प्राप्ति करनी है, तो उन्हां जग्यासुआं लई होर अनेक परमार्थिक साधनावां तो इलावा माइकी कुसंगत तो बचना अथवा अलिप्त रहना जरूरी है। वाड़ी लई वाड़ करनी जरूरी है, नहीं तो नालो नाल माइकी वाशनावी कुसंगत दे हिरन वाड़ी नू प्रफुल्लत नहीं होण देणगे या उक्का ही उजाड़ देणगे। ते साकत चोर जिना नाम विसारिया, मन तिनके निकट ना पिटी है। साकत संग न की जई प्यारे, जेका पार वसाए, जिस मिले हर विसरे प्यारे, सो मुंह काले उठ जाए। माइकी कुसंगत तो बचाओ लई अलिप्त वर्तन दी जाच सिखनी पवेगी, जिस बाबत होर डूंगी अते दीर्ग विचार करन दी लोड़ है। माइकी कुसंगत विच पहली है शक्सी कुसंगत। ਇਹ ਤਾਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੋ ਜਿਹੇ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹੋ ਜਿਹੀ ਹੋ ਜਾਂਦੇ ਹਾਂ, ਕਿਉਂਕਿ ਦੋ ਸੰਗੀਆਂ ਵਿੱਚੋਂ ਜਿਸ ਦਾ ਮਨ ਪ੍ਰਬਲ ਹੋਵੇਗਾ ਉਸ ਦੀ ਰੰਗਤ ਦਾ ਅਸਰ ਦੂਸਰੇ ਤੇ ਹੋਣਾ ਲਾਜ਼ਮੀ ਹੈ। ਇੱਕ ਦੂਸਰੇ ਦੇ ਮਨ ਤੇ ਮਾਨਸਿਕ ਕਿਰਨਾਂ ਦਾ ਅਸਰ ਹੁੰਦਾ ਹੈ, ਕਿਉਂਕਿ ਦੁਨੀਆਂ ਵਿੱਚ ਮਾਇਕੀ ਰੰਗਤ ਵਾਲਿਆਂ ਦੀ ਬਹੁਲਤਾ ਹੈ। ਇਸ ਕਰਕੇ ਜਗਿਆਸੂਆਂ ਲਈ ਜ਼ਰੂਰੀ ਹੈ ਕਿ ਉਹ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣ। ਇਸ ਤਰ੍ਹਾਂ ਅਸੀਂ ਸ਼ਖਸੀ ਕੁਸੰਗਤ ਤੋਂ ਤਾਂ ਕਾਫੀ ਹੱਦ ਤੱਕ ਅਲਿਪਤ ਰਹਿ ਸਕਦੇ ਹਾਂ, ਪਰ ਸੱਚ ਤਾਂ ਇਹ ਹੈ ਕਿ ਅਸੀਂ ਜਾਣ ਬੁੱਝ ਕੇ ਖਾਮ ਖਾ ਦੁਨੀਆਂ ਵਿੱਚ ਸਮਾਜ ਦੇ ਦਾਇਰੇ ਮਾਇਕੀ ਮਾਮਲੇ ਅਤੇ ਰੁਝੇਵੇਂ ਵਧਾਈ ਜਾਂਦੇ ਹਾਂ ਅਤੇ ਦੁਨੀਆਂ ਦੇ ਬੇਲੋੜੇ ਰੁਝੇਵਿਆਂ ਵਿੱਚ ਖਚਤ ਹੋ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਜਗਿਆਸੂ ਲਈ, ਹਾਂਜੀ ਇੱਥੇ ਜਗਿਆਸੂ ਲਈ ਲਿਖਿਆ ਹੈ, ਜਗਿਆਸੂ ਲਈ ਜ਼ਰੂਰੀ ਹੈ ਕਿ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਅਤੇ ਜਾਣ ਪਛਾਣ ਦੇ ਦਾਇਰੇ ਨੂੰ ਸੀਮਤ ਕਰਕੇ ਮਨ ਦੇ ਮਾਇਕੀ ਰੁਝੇਵੇਂ ਕਢਾਵੇ। ਇਹਨਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੀਆਂ ਮੋਹ ਮਾਇਆ ਦੀਆਂ ਰੱਸੀਆਂ ਢਿੱਲੀਆਂ ਕਰਦੇ ਹੋਏ ਇਹਨਾਂ ਤੋਂ ਅਲਿਪਤ ਰਹਿਣ ਦੀ ਜਾਚ ਸਿੱਖੀਏ, ਵਰਨਾ ਸਾਡਾ ਮਨ ਇਹਨਾਂ ਦਾ ਹੀ ਨਿਸ਼ਾਨਾ ਬਣਿਆ ਰਹੇਗਾ। ਇਹ ਕੁਟੰਬ ਸਭ ਜੀ ਕੇ ਬੰਧਨ ਪਾਈ, ਪਰਮ ਭੁੱਲਾ ਸੰਸਾਰਾ। ਕਬੀਰ ਹਮਰਾ ਕੋ ਨਹੀਂ, ਹਮ ਕਿਸ ਹੂ ਕੇ ਨਾਏ ਵਾਲਾ ਸਬਕ ਸਿੱਖ ਕੇ ਅਸੀਂ ਇਸ ਦੁਨੀਆਂ ਤੋਂ ਅਲਿਪਤ ਰਹਿ ਸਕਦੇ ਹਾਂ, ਨਹੀਂ ਤਾਂ ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ ਵਾਲੀ ਸਾਡੀ ਦੁਰਗਤੀ ਹੋਵੇਗੀ। ਹਾਂਜੀ ਅਗਲੀ ਕੁਸੰਗਤ ਹੈ ਜਿਹੜੀ ਅਸੀਂ ਕਰਦੇ ਹਾਂ ਉਹ ਹੈ ਕਿਤਾਬੀ ਕੁਸੰਗਤ। ਕਹਾਵਤ ਹੈ ਕਿ ਕਿਸੇ ਬੰਦੇ ਦੇ ਆਚਾਰ ਜਾਣਨ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਸਦੇ ਸਿਰਹਾਣੇ ਪਈਆਂ ਕਿਤਾਬਾਂ ਦੇਖ ਲਓ, ਉਹਨਾਂ ਕਿਤਾਬਾਂ ਤੋਂ ਜ਼ਾਹਿਰ ਹੋ ਜਾਵੇਗਾ ਕਿ ਉਸਦੀ ਰੁਚੀ ਜਾਂ ਮਨ ਦੀ ਰੰਗਤ ਕਿਹੋ ਜਿਹੀ ਹੈ। ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਪੱਕਾ ਸਬੂਤ ਹੋ ਜਾਂਦਾ ਹੈ ਕਿ ਉਸਦਾ ਆਚਾਰ ਕਿਤਾਬਾਂ ਦੇ ਖਿਆਲਾਂ ਜਾਂ ਵਲਵਲਿਆਂ ਦੀ ਰੰਗਤ ਵਾਲਾ ਹੀ ਹੈ, ਭਾਵੇਂ ਉੱਪਰੋਂ ਉਹ ਕਿਹੋ ਜਿਹਾ ਵੀ ਬਣਿਆ ਫਿਰੇ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ ਅਤੇ ਵਿਸ਼ਵ ਦੇ ਆਚਾਰ ਅਤੇ ਇਖਲਾਕ ਦੀ ਬਾਬਤ ਪਰਖ ਕੀਤੀ ਜਾ ਸਕਦੀ ਹੈ। ਜਿਸ ਕੌਮ ਅਥਵਾ ਦੇਸ਼ ਵਿੱਚ ਜਿਹੋ ਜਿਹਾ ਸਾਹਿਤ ਬਹੁਤਾ ਪੜਿਆ ਜਾਵੇ ਅਥਵਾ ਉਹਨਾਂ ਦੀ ਰੁਚੀ ਜਿਸ ਸਾਹਿਤ ਨੂੰ ਪੜ੍ਹਨ ਦੀ ਹੋਵੇ, ਜਿਸ ਕਿਸਮ ਦਾ ਸਾਹਿਤ ਬਹੁਤ ਪ੍ਰਚਲਿਤ ਹੋਵੇ, ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਸਮੁੱਚਾ ਇਖਲਾਕ ਵੀ ਉਹੋ ਜਿਹਾ ਹੀ ਹੁੰਦਾ ਹੈ। ਇਸ ਕਲਯੁਗੀ ਜ਼ਮਾਨੇ ਵਿੱਚ ਮਾਇਕੀ ਰੰਗਤ ਅਥਵਾ ਨੀਵੇਂ ਵਲਵਲਿਆਂ ਵਾਲਾ ਬੇਅੰਤ ਸਾਹਿਤ ਛੱਪਿਆ ਹੋਇਆ ਹੈ, ਜਿਸ ਨੂੰ ਪੜ੍ਹ ਕੇ ਖਲਕਤ ਦੇ ਜੀਵ ਮਾਇਕੀ ਰੰਗਤ ਦੇ ਨੀਵੇਂ ਖਿਆਲਾਂ ਅਤੇ ਵਲਵਲਿਆਂ ਦੀ ਰੋੜ ਵਿੱਚ ਸਹਿਜ ਸੁਭਾਏ ਰੋੜੇ ਜਾ ਰਹੇ ਹਨ। ਤੀਨ ਪਵਨ ਮੈਂ ਏਕਾ ਮਾਇਆ, ਮੂਰਖ ਪੜ੍ਹ ਪੜ੍ਹ ਦੂਜਾ ਭਾਉ ਦ੍ਰਿੜਾਇਆ। ਇਹਨਾਂ ਲਿਖਤਾਂ ਦੀ ਸੰਗਤ ਘਰ ਬੈਠਿਆਂ ਵੀ ਹੋ ਸਕਦੀ ਹੈ ਅਤੇ ਇਹਨਾਂ ਦਾ ਅਸਰ ਵੀ ਦੇਰ ਤਾਂ ਹੀ ਰਹਿੰਦਾ ਹੈ। ਇਸ ਲਈ ਜਗਿਆਸੂਆਂ ਨੂੰ ਨੀਵੀਆਂ ਰੁਚੀਆਂ ਦੀ ਰੰਗਣ ਵਾਲੀਆਂ ਕਿਤਾਬਾਂ ਤੋਂ ਪਰਹੇਜ਼ ਕਰਨ ਜਾਂ ਅਲਿਪਤ ਰਹਿਣਾ ਚਾਹੀਦਾ ਹੈ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਵਿਣ ਨਾਮੈ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ। ਇਸ ਦੇ ਉਲਟ ਚੰਗੀਆਂ ਦੈਵੀ ਰੰਗਤ ਵਾਲੀਆਂ ਕਿਤਾਬਾਂ ਹਰ ਗੁਣ, ਹਰ ਕਥਾ ਅਤੇ ਗੁਰਬਾਣੀ ਦਾ ਅਭਿਆਸ ਕਰਨਾ ਚਾਹੀਦਾ ਹੈ। ਹਰ ਗੁਣ ਪੜ੍ਹੀਐ, ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਅਗਲੀ ਕੁਸੰਗਤ ਹੈ ਵਾਸ਼ਨਾ ਕੁਸੰਗਤ। ਗੁਰਬਾਣੀ ਵਿੱਚ ਲਿਖਿਆ ਹੈ, ਬਿਖੈ ਬਿਖੈ ਕੀ ਵਾਸਨਾ, ਤਜੀਐ ਨਹਿ ਜਾਈ, ਅਨੇਕ ਯਤਨ ਕਰ ਰਾਖੀਐ ਫਿਰ ਫਿਰ ਲਪਟਾਈ। ਪਾਣੀ ਦਾ ਸੁਭਾਅ ਹੈ ਸੰਗਤ ਦਾ ਅਸਰ ਲੈਣਾ ਅਤੇ ਨਿਵਾਣ ਨੂੰ ਵਗਣਾ। ਇਸੇ ਤਰ੍ਹਾਂ ਮਨ ਦਾ ਸੁਭਾਅ ਕੁਸੰਗਤ ਦਾ ਅਸਰ ਲੈਣਾ ਅਤੇ ਨੀਵੀਆਂ ਰੁਚੀਆਂ ਵੱਲ ਰੁੜਨਾ ਹੈ। ਕਲਯੁਗ ਵਿੱਚ ਵਿਸ਼ੇ ਵਿਕਾਰਾਂ ਦੀਆਂ ਜ਼ਬਰਦਸਤ ਲਹਿਰਾਂ ਚੱਲ ਰਹੀਆਂ ਹਨ। ਇਸ ਲਈ ਸਾਡੇ ਮਨ, ਕਮਜ਼ੋਰ ਮਨ ਇਹਨਾਂ ਨੀਵੇਂ ਵਿਸ਼ਿਆਂ ਦੀਆਂ ਲਹਿਰਾਂ ਤੋਂ ਬਚ ਜਾਂ ਅਲਿਪਤ ਨਹੀਂ ਰਹਿ ਸਕਦੇ। ਇਹਨਾਂ ਤੋਂ ਬਚਣ ਜਾਂ ਅਲਿਪਤ ਰਹਿਣ ਦਾ ਇੱਕੋ ਇੱਕ ਸਾਧਨ ਹੈ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਹਾਂਜੀ, ਅਗਲੀ ਕੁਸੰਗਤ ਹੈ ਜੋ ਅਸੀਂ ਕਰਦੇ ਹਾਂ, ਉਹ ਹੈ ਮੁਰਦਿਆਂ ਦੀ ਕੁਸੰਗਤ। ਹਰ ਇੱਕ ਇਨਸਾਨ ਦੇ ਜੀਵਨ ਵਿੱਚ ਨਜ਼ਦੀਕੀ ਸੰਬੰਧੀਆਂ ਜਿਹਾ ਕਿ ਮਾਂ ਬਾਪ, ਭੈਣ ਭਰਾ, ਪਤੀ ਪਤਨੀ, ਬੱਚਿਆਂ, ਮਿੱਤਰਾਂ ਆਦਿ ਦੀਆਂ ਮੌਤਾਂ ਹੁੰਦੀਆਂ ਰਹਿੰਦੀਆਂ ਹਨ। ਇਹਨਾਂ ਵਿੱਚੋਂ ਕੁਝ ਮੌਤਾਂ ਦਾ ਸਾਡੇ ਮਨ ਨੂੰ ਅਤਿਅੰਤ ਦੁੱਖ ਅਤੇ ਸਦਮਾ ਹੁੰਦਾ ਹੈ। ਐਸੀਆਂ ਦੁਖਦਾਈ ਮੌਤਾਂ ਨੂੰ ਮੁੜ ਮੁੜ ਕੇ ਯਾਦ ਕਰਕੇ ਉਹਨਾਂ ਦੇ ਮੋਹ ਵਿੱਚ ਅਤਿਅੰਤ ਦੁਖੀ ਹੁੰਦੇ ਰਹਿੰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਐਸੇ ਮੋਹ ਮਾਇਆ ਵਾਲੇ ਮੁਰਦਿਆਂ ਦੀਆਂ ਯਾਦਾਂ ਸਾਡੇ ਅੰਤਿਸ਼ਕਰਨ ਦੇ ਕਿਸੇ ਖਲ ਖੁੰਜੇ ਵਿੱਚ ਵਸੀਆਂ ਹੋਈਆਂ ਹਨ, ਜਿਨ੍ਹਾਂ ਨੂੰ ਅਸੀਂ ਮੋਹ ਦੇ ਜਜ਼ਬਾਤ ਨਾਲ ਪਾਲਦੇ ਪੋਸਦੇ ਰਹਿੰਦੇ ਹਾਂ ਅਤੇ ਇਹਨਾਂ ਦੀ ਯਾਦ ਦੁਆਰਾ ਕੁਸੰਗਤ ਕਰਕੇ ਦੁੱਖ ਕਲੇਸ਼ ਭੋਗਦੇ ਹਾਂ। ਅਸੀਂ ਮਰਿਆ ਹੋਇਆਂ ਨੂੰ ਯਾਦ ਕਰਕੇ ਉਹਨਾਂ ਦੇ ਔਗਣਾਂ ਦੀ ਵੀ ਚਰਚਾ ਕਰਦੇ ਰਹਿੰਦੇ ਹਾਂ। ਇਸ ਤਰ੍ਹਾਂ ਅਸੀਂ ਉਹਨਾਂ ਮੁਰਦਿਆਂ ਦੀ ਕੁਸੰਗਤ ਹੀ ਨਹੀਂ ਕਰਦੇ ਬਲਕਿ ਉਹਨਾਂ ਦੇ ਔਗਣਾਂ ਨੂੰ ਵੀ ਗ੍ਰਹਿਣ ਕਰਦੇ ਹਾਂ। ਹਾਂਜੀ, ਅਸੀਂ ਮਰਿਆ ਹੋਇਆਂ ਨੂੰ ਯਾਦ ਕਰਕੇ ਉਹਨਾਂ ਦੇ ਔਗਣਾਂ ਦੀ ਚਰਚਾ ਵੀ ਕਰਦੇ ਰਹਿੰਦੇ ਹਾਂ। ਇਸ ਤਰ੍ਹਾਂ ਅਸੀਂ ਸਿਰਫ ਮੁਰਦਿਆਂ ਦੀ ਕੁਸੰਗਤ ਹੀ ਨਹੀਂ ਕਰਦੇ ਬਲਕਿ ਉਹਨਾਂ ਦੇ ਔਗਣਾਂ ਨੂੰ ਵੀ ਗ੍ਰਹਿਣ ਕਰਦੇ ਹਾਂ ਅਤੇ ਆਪਣਾ ਮਨ ਮੈਲਾ ਕਰੀ ਜਾ ਰਹੇ ਹਾਂ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਮਰਿਆ ਹੋਇਆਂ ਨੂੰ ਭੁਲਾ ਦੇਈਏ, ਤਾਂ ਹੀ ਅਸੀਂ ਮੁਰਦਿਆਂ ਦੀ ਕੁਸੰਗਤ ਤੋਂ ਅਲਿਪਤ ਰਹਿ ਸਕਦੇ ਹਾਂ। ਮੂਏ ਕੋ ਰੋਵੈ ਕਿਸੇ ਸੁਣਾਵੈ, ਪੈ ਸਾਗਰ ਅਸਰਾਲ ਪਿਆ। ਹਾਂਜੀ, ਅਗਲੀ ਕੁਸੰਗਤ ਹੈ ਖਿਆਲੀ ਮਾਨਸਿਕ ਕੁਸੰਗਤ। ਖਿਆਲੀ ਕੁਸੰਗਤ ਸ਼ਖਸੀ ਜਾਂ ਕਿਤਾਬੀ ਕੁਸੰਗਤ ਨਾਲੋਂ ਵੀ ਜ਼ਿਆਦਾ ਹਾਨੀਕਾਰਕ ਅਤੇ ਡੂੰਘੇ ਅਸਰ ਵਾਲੀ ਕੁਸੰਗਤ ਹੈ। ਇਸ ਲਈ ਇਸ ਵਿਸ਼ੇ ਤੇ ਹੋਰ ਵੀ ਡੂੰਘੀ ਵਿਚਾਰ ਕਰਨ ਦੀ ਲੋੜ ਹੈ। ਸ਼ਖਸੀ ਕੁਸੰਗਤ ਅਤੇ ਕਿਤਾਬੀ ਕੁਸੰਗਤ ਤੋਂ ਤਾਂ ਕਿਸੇ ਤਰ੍ਹਾਂ ਅਸੀਂ ਬਚ ਸਕਦੇ ਹਾਂ, ਜਿਸ ਤਰ੍ਹਾਂ ਕਿ ਤਿਆਗੀ ਸਾਧ ਜਾਂ ਅਨਪੜ੍ਹ ਲੋਕ। ਪਰ ਖਿਆਲੀ ਕੁਸੰਗਤ ਤੋਂ ਬਚਣਾ ਅਤਿਅੰਤ ਕਠਿਨ ਹੈ। ਮਨ ਅਤ ਸੂਖਮ ਅਤੇ ਪਾਰੇ ਦੀ ਤਰ੍ਹਾਂ ਚਲਾਏਮਾਨ ਹੈ, ਇਹ ਇੱਕ ਛਿਨ ਲਈ ਵੀ ਨਹੀਂ ਟਿਕਦਾ। ਕਿਸੇ ਸਰੀਰਕ ਰੁਝੇਵੇਂ ਤੋਂ ਬਗੈਰ ਵੀ ਇਹ ਮਨ ਕਿਸੇ ਖਿਆਲਾਂ ਵਿੱਚ ਆਪਣੀਆਂ ਰੁਚੀਆਂ ਅਨੁਸਾਰ ਰੁਝਿਆ ਅਤੇ ਗਲਤਾਨ ਰਹਿੰਦਾ ਹੈ। ਇਸ ਤਰ੍ਹਾਂ ਅਸੀਂ ਹਮੇਸ਼ਾ ਨੀਵੀਆਂ ਰੁਚੀਆਂ ਅਨੁਸਾਰ ਖਾਮ ਖਾ ਦੁਨੀਆਂ ਵਿੱਚ ਲਿਪਾਏਮਾਨ ਰਹਿੰਦੇ ਹਾਂ। ਹਾਂਜੀ, ਖਿਆਲੀ ਕੁਸੰਗਤ ਵਿੱਚ ਅੱਗੋਂ ਖਿਆਲਾਂ ਦੀਆਂ ਦੋ ਤਹਿਾਂ ਹਨ। ਉੱਪਰਲੇ ਮਨ ਦੇ ਖਿਆਲ ਸੁਪਰਫਲਸ ਥੋਟਸ ਹਨ ਜਿਹੜੇ ਆਉਂਦੇ ਅਤੇ ਜਾਂਦੇ ਰਹਿੰਦੇ ਹਨ। ਦੂਜੇ ਉਹ ਖਿਆਲ ਹਨ ਜਿਨ੍ਹਾਂ ਨੂੰ ਅਸੀਂ ਮੁੜ ਮੁੜ ਯਾਦ ਕਰਕੇ ਅਤੇ ਘੋਟ ਘੋਟ ਕੇ ਆਪਣੇ ਮਨ ਦੀਆਂ ਹੇਠਲੀਆਂ ਤਹਿਆਂ ਵਿੱਚ ਜਮ੍ਹਾਂ ਕਰ ਲੈਂਦੇ ਹਾਂ ਅਤੇ ਉਹਨਾਂ ਖਿਆਲਾਂ ਦੀ ਸਾਡੇ ਮਨ ਵਿੱਚ ਮਿਸਲ ਬਣ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਜੇ ਕਿਸੇ ਨੇ ਸਾਡੇ ਨਾਲ ਬੁਰਾ ਕੀਤਾ ਜਾਂ ਕੋਈ ਮਿਹਣਾ ਮਾਰਿਆ ਤਾਂ ਅਸੀਂ ਉਸ ਮਿਹਣੇ ਨੂੰ ਜਾਂ ਉਸ ਵਿਰੋਧੀ ਗੱਲ ਨੂੰ ਮੁੜ ਮੁੜ ਕੇ ਯਾਦ ਕਰਕੇ ਆਪਣੇ ਮਨ ਉੱਪਰ ਉਸ ਰੋਸ ਨੂੰ ਹੋਰ ਡੂੰਘਾ ਉਕਰੀ ਜਾਂਦੇ ਹਾਂ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਜਦ ਵੀ ਉਹ ਮਿਹਣੇ ਮਾਰਨ ਵਾਲਾ ਜਾਂ ਸਾਡਾ ਵਿਰੋਧੀ ਸਾਨੂੰ ਯਾਦ ਆ ਜਾਵੇ ਤਾਂ ਉਸ ਤੀਖਣ ਰੋਸ ਦਾ ਸਾਡੇ ਮਨ 'ਤੇ ਅਤ ਡੂੰਘਾ ਅਤੇ ਦੁਖਦਾਈ ਅਸਰ ਹੁੰਦਾ ਹੈ। ਸਾਡਾ ਮਨ ਈਰਖਾ, ਦੁਐਤ, ਨਫ਼ਰਤ ਅਤੇ ਕ੍ਰੋਧ ਦੀ ਅੱਗ ਵਿੱਚ ਸੜਦਾ ਬਲਦਾ ਹੈ। ਇਸ ਤਰ੍ਹਾਂ ਹਰ ਵਾਰੀ ਜਦੋਂ ਉਸ ਮਿਸਲ ਨੂੰ ਫਰੋਲਦੇ ਹਾਂ ਤਾਂ ਸਾਡੇ ਮਨ 'ਤੇ ਉਸ ਦੀ ਰੰਗਤ ਹੋਰ ਡੂੰਘੀ ਅਤੇ ਗੂੜ੍ਹੀ ਹੁੰਦੀ ਜਾਂਦੀ ਹੈ। ਸਮਾਂ ਪਾ ਕੇ ਇਹ ਰੋਸੇ ਸਾਡੇ ਅੰਤਿਸ਼ਕਰਨ ਵਿੱਚ ਉਤਰ ਜਾਂਦੇ ਹਨ। ਭਾਵੇਂ ਉਸ ਰੋਸੇ ਦਾ ਕਰਤਾ ਦੂਰ ਵੀ ਹੋਵੇ ਤਾਂ ਵੀ ਅਚਾਨਕ ਉਸ ਰੋਸ ਦੀ ਯਾਦ ਜਾਂ ਖਿਆਲ ਆਉਣ ਨਾਲ ਹੀ ਸਾਡੇ ਮਨ ਉੱਤੇ ਅਤਿਅੰਤ ਭੈੜਾ ਅਸਰ ਹੁੰਦਾ ਹੈ, ਜਿਸ ਨਾਲ ਅਸੀਂ ਨਫ਼ਰਤ, ਈਰਖਾ, ਕ੍ਰੋਧ, ਦੁਐਤ ਅਤੇ ਵਿੱਚ ਸੜਦੇ ਬਲਦੇ, ਚਿੜਦੇ ਕੁੜਦੇ ਹੋਏ ਮਨ 'ਤੇ ਮੈਲ ਲਾਈ ਜਾਂਦੇ ਹਾਂ ਅਤੇ ਦੁਖੀ ਹੁੰਦੇ ਰਹਿੰਦੇ ਹਾਂ। ਦੁਖਦਾਈ ਗੱਲ ਇਹ ਹੈ ਕਿ ਇਹੋ ਜਿਹੇ ਰੋਸੇ ਅਤੇ ਮਿਸਲਾਂ ਇੱਕ ਦੋ ਨਹੀਂ ਬਲਕਿ ਅਨੇਕਾਂ ਹੀ ਆਪਣੇ ਹਿਰਦੇ ਵਿੱਚ ਜਮ੍ਹਾਂ ਕੀਤੀਆਂ ਹੋਈਆਂ ਹਨ। ਜਦੋਂ ਵੀ ਸਾਡਾ ਮਨ ਓਪਰੇ ਰੁਝੇਵਿਆਂ ਤੋਂ ਵਿਹਲਾ ਹੁੰਦਾ ਹੈ ਉਦੋਂ ਹੀ ਇਹਨਾਂ ਡੂੰਘੇ ਰੋਸੇ, ਗਿਲਿਆਂ, ਸ਼ਿਕਾਇਤਾਂ ਦੀ ਮੈਲ ਦੀ ਹਵਾੜ ਅੰਦਰੋਂ ਉਗੜ ਆਉਂਦੀ ਹੈ ਅਤੇ ਸਾਡੇ ਮਨ ਨੂੰ ਸਾੜ ਜਾਂਦੀ ਹੈ। ਇੱਥੇ ਨੁਕਤੇ ਵਾਲੀ ਗੱਲ ਇਹ ਹੈ ਕਿ ਇਹ ਸ਼ਖਸੀ ਸੰਗਤ ਤੋਂ ਦੂਰ ਹੋਣ ਦੇ ਬਾਵਜੂਦ ਸਿਰਫ ਖਿਆਲੀ ਸੰਗਤ ਦਾ ਹੀ ਨਤੀਜਾ ਹੈ। ਸ਼ਖਸੀ ਕੁਸੰਗਤ ਨਾਲੋਂ ਖਿਆਲੀ ਕੁਸੰਗਤ ਅਤਿਅੰਤ ਦੁਖਦਾਈ, ਖਤਰਨਾਕ, ਬਿਖਮ ਅਤੇ ਡੂੰਘੇ ਅਸਰ ਵਾਲੀ ਹੈ ਅਤੇ ਅਲਿਪਤ ਰਹਿਣ ਦੇ ਬਿਲਕੁਲ ਉਲਟ ਹੈ। ਹਾਂਜੀ, ਖਿਆਲੀ ਕੁਸੰਗਤ ਅਲਿਪਤ ਰਹਿਣ ਦੇ ਬਿਲਕੁਲ ਉਲਟ ਹੈ, ਪਰ ਅਸੀਂ ਇਸੇ ਖਿਆਲੀ ਮਾਨਸਿਕ ਕੁਸੰਗਤ ਵਿੱਚ ਚੰਗੀ ਤਰ੍ਹਾਂ ਗਲਤਾਨ ਹੋ ਕੇ ਨਿਗਰਦੇ ਜਾਂਦੇ ਹਾਂ, ਜਿਸ ਕਾਰਨ ਸਾਡੇ ਵਿੱਚ ਦੈਵੀ ਗੁਣਾਂ ਦੀ ਧਾਰਮਿਕ ਰੁਚੀ ਬਿਲਕੁਲ ਉਪਜਦੀ ਹੀ ਨਹੀਂ ਜਾਂ ਓਪਰੀ ਜਿਹੀ ਹੀ ਹੁੰਦੀ ਹੈ। ਇਸ ਦੁਰਦਸ਼ਾ ਤੋਂ ਬਚਣ ਦਾ ਇੱਕੋ ਅਤੇ ਸਿਰਫ ਇੱਕ ਇਹੀ ਇਲਾਜ ਹੈ ਕਿ ਜਦ ਵੀ ਕੋਈ ਰੋਸੇ, ਗਿਲੇ, ਮਿਹਣੇ, ਸ਼ਿਕਾਇਤਾਂ ਮਨ ਵਿੱਚ ਉਪਜਣ ਤਾਂ ਉਹਨਾਂ ਨੂੰ ਉਸੇ ਵੇਲੇ ਹੋ ਜਾਂ ਕੋਈ ਨਾ ਕਹਿ ਕੇ ਭੁਲਾਉਣ ਦਾ ਯਤਨ ਕਰੀਏ ਅਤੇ ਫਿਰ ਮੁੜ ਮੁੜ ਕੇ ਯਾਦ ਨਾ ਕਰੀਏ, ਕਿਉਂਕਿ ਜਿੰਨੀ ਵਾਰੀ ਕਿਸੇ ਖਿਆਲ ਨੂੰ ਯਾਦ ਕੀਤਾ ਜਾਵੇ ਤਾਂ ਉਹ ਖਿਆਲ ਸਾਡੇ ਹਿਰਦੇ 'ਤੇ ਚੜ ਕੇ ਗਹਿਰਾ ਉਕਰਿਆ ਜਾਂਦਾ ਹੈ ਅਤੇ ਫਿਰ ਉਸ ਖਿਆਲ ਨੂੰ ਮੇਟਣਾ, ਉਸ ਤੋਂ ਬਚਣਾ ਜਾਂ ਅਲਿਪਤ ਰਹਿਣਾ ਕਠਿਨ ਹੋ ਜਾਂਦਾ ਹੈ। ਨੀਵੇਂ ਖਿਆਲਾਂ ਦੀ ਰੰਗਤ ਤੋਂ ਬਚਣ ਅਥਵਾ ਅਲਿਪਤ ਰਹਿਣ ਵਿੱਚ ਸਹਾਇਕ ਦੈਵੀ ਗੁਣਾਂ ਨੂੰ ਗ੍ਰਹਿਣ ਕਰਨ ਦੀ ਸਾਨੂੰ ਇਉਂ ਤਾਕੀਦ ਕੀਤੀ ਗਈ ਹੈ। ਹਾਂਜੀ, ਕਿਹੜੇ ਕਿਹੜੇ ਦੈਵੀ ਗੁਣ ਅਸੀਂ ਗ੍ਰਹਿਣ ਕਰੀਏ ਤਾਂ ਕਿ ਇਹਨਾਂ ਨੀਵੇਂ ਖਿਆਲਾਂ ਦੀ ਰੰਗਤ ਤੋਂ ਬਚ ਸਕੀਏ। ਰੋਸ ਨਾ ਕਾਹੂ ਸੰਗ ਕਰੋ, ਪਰ ਕਾ ਬੁਰਾ ਨਾ ਰੱਖੋ ਚੀਤ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਪਰ ਨਿੰਦਾ ਸੁਣ ਆਪ ਹਟਾਵੇ, ਸਾਂਝ ਕਰੀ ਜੈ ਗੁਣੈ ਕੇਰੀ, ਛੋੜ ਅਵਗਣ ਚੱਲੀਏ, ਦਇਆ ਛਿਮਾ ਤਨ ਪ੍ਰੀਤ, ਨਿੰਦਾ ਭਲੀ ਕਿਸੇ ਕੀ ਨਾਹੀ, ਵੇਖ ਕੇ ਅਣਡਿੱਠ ਕਰਨਾ, ਸੁਣ ਕੇ ਅਣਸੁਣਾ ਕਰਨਾ। ਗੁਰਮੁਖਤਾ ਅਤੇ ਅਲਿਪਤਤਾ ਇੱਕ ਦੂਜੇ ਦੇ ਪ੍ਰੇਰਕ, ਸਹਾਇਕ ਅਤੇ ਅਨਿੱਖੜਵੇਂ ਅੰਗ ਹਨ। ਅਲਿਪਤ ਰਹੇ ਬਗੈਰ ਗੁਰਮੁਖ ਨਹੀਂ ਬਣ ਸਕਦੇ ਅਤੇ ਗੁਰਮੁਖ ਬਣ ਕੇ ਫਿਰ ਸਹਿਜ ਸੁਭਾਅ ਹੀ ਅਲਿਪਤ ਰਿਹਾ ਜਾਂਦਾ ਹੈ। ਪਹਿਲਾਂ ਗੁਰਮੁਖ ਬਣਨਾ ਹੈ ਅਤੇ ਗੁਰਮੁਖ ਬਣਨ ਲਈ ਅਲਿਪਤ ਰਹਿਣਾ ਜ਼ਰੂਰੀ ਹੀ ਨਹੀਂ ਬਲਕਿ ਲਾਜ਼ਮੀ ਹੈ। ਹਾਂਜੀ, ਪਹਿਲਾਂ ਗੁਰਮੁਖ ਬਣਨਾ ਹੈ ਅਤੇ ਗੁਰਮੁਖ ਬਣਨ ਲਈ ਅਲਿਪਤ ਰਹਿਣਾ ਜ਼ਰੂਰੀ ਹੀ ਨਹੀਂ ਬਲਕਿ ਲਾਜ਼ਮੀ ਹੈ। ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਗੁਰਮੁਖ ਹੋਏ ਸੋ ਕਰੈ ਵਿਚਾਰ, ਉਸ ਅਲਿਪਤੋ ਰਹਿਣਾ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਗੁਰਮੁਖ ਸੱਚ ਅਲਿਪਤ ਹੈ, ਕੂੜ ਲੇਪ ਨਾ ਲੱਗੈ ਭਾਈ। ਚੰਦਨ ਸੱਪੀ ਵੇੜਿਆ, ਚੜੈ ਨਾ ਵਿਸ ਨਾ ਵਾਸ ਕਟਾਈ। ਗੁਰਮੁਖ ਉਹ ਹੈ ਜਿਸ ਦੇ ਮਨ ਦਾ ਰੁੱਖ ਗੁਰੂ ਵੱਲ ਹੋਵੇ, ਯਾਨੀ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਹੁਕਮ ਵਿੱਚ, ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਪ੍ਰਾਇਣ ਹੋ ਕੇ ਗੁਰੂ ਦੇ ਨਾਮ ਰੰਗਣ ਵਿੱਚ ਰੰਗਿਆ ਹੋਵੇ ਅਤੇ ਗੁਰੂ ਉਪਦੇਸ਼ਾਂ ਦੀ ਸੇਧ ਲੈ ਕੇ ਦੈਵੀ ਆਤਮਿਕ ਜੀਵਨ ਜੀਵੇ। ਹਾਂਜੀ, ਦੁਬਾਰਾ ਪੜ੍ਹੀਏ। ਗੁਰਮੁਖ ਉਹ ਹੈ ਜਿਸ ਦੇ ਮਨ ਦਾ ਰੁੱਖ ਗੁਰੂ ਵੱਲ ਹੋਵੇ, ਯਾਨੀ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਹੁਕਮ ਵਿੱਚ, ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਪ੍ਰਾਇਣ ਹੋ ਕੇ ਗੁਰੂ ਦੇ ਨਾਮ ਰੰਗਣ ਵਿੱਚ ਰੰਗਿਆ ਹੋਵੇ ਅਤੇ ਗੁਰੂ ਉਪਦੇਸ਼ਾਂ ਦੀ ਸੇਧ ਲੈ ਕੇ ਦੈਵੀ ਆਤਮਿਕ ਜੀਵਨ ਜੀਵੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹੇ ਪਰਣੈ, ਗੁਰਬਿਨ ਅਵਰ ਨਾ ਜਾਣੈ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਗੁਰਬਾਣੀ ਵਿੱਚ ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਬਹੁਤ ਹੀ ਕਮਾਲ ਦੀ ਜੁਗਤੀ ਦੱਸੀ ਗਈ ਹੈ। ਸਾਧ ਸੰਗਤ ਰੂਪੀ ਵਾੜ ਅੰਦਰ ਰਹਿੰਦਿਆਂ ਹੋਇਆਂ ਅਸੀਂ ਮਾਇਆ ਦੀ ਕੁਸੰਗਤ ਦੇ ਅਸਰਾਂ ਤੋਂ ਬਚ ਸਕਦੇ ਹਾਂ ਜਾਂ ਅਲਿਪਤ ਰਹਿ ਸਕਦੇ ਹਾਂ ਅਤੇ ਨਾਮ ਸਿਮਰਨ ਹੋ ਸਕਦਾ ਹੈ। ਸਾਧ ਕੈ ਸੰਗ ਮਾਇਆ ਤੇ ਭਿੰਨ, ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਅਸਲ ਵਿੱਚ ਸਾਨੂੰ ਆਪਣੇ ਮਨ ਦੀ ਅਸਲੀ ਹਾਲਤ ਜਾਂ ਦੁਰਦਸ਼ਾ ਦਾ ਸਹੀ ਗਿਆਨ ਹੀ ਨਹੀਂ ਹੈ, ਕਿਉਂਕਿ ਅਸੀਂ ਆਪਣੇ ਮਨ ਦੀ ਅਸਲੀ ਅਧੋਗਤੀ ਤੋਂ ਬਿਲਕੁਲ ਬੇਪਰਵਾਹ ਅਤੇ ਅਣਜਾਣ ਹਾਂ ਤੇ ਇਸ ਵੱਲ ਧਿਆਨ ਦੇਣ ਦੀ ਲੋੜ ਹੀ ਨਹੀਂ ਪਾਸਦੀ ਤੇ ਜਾਣ ਬੁੱਝ ਕੇ ਅਵੇਸਲੇ ਜਾਂ ਮਚਲੇ ਹੋ ਕੇ ਆਪਣੀਆਂ ਆਦਤਾਂ ਅਤੇ ਸੰਸਕਾਰਾਂ ਦੇ ਵਹਿਣ ਵਿੱਚ ਅੰਨੇ ਵਾਹ ਰੁੜੀ ਜਾ ਰਹੇ ਹਾਂ। ਅਨੋਖੀ ਗੱਲ ਤਾਂ ਇਹ ਹੈ ਕਿ ਜਿੱਥੇ ਆਪ ਤਾਂ ਅਸੀਂ ਅਗਿਆਨਤਾ ਵਿੱਚ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਵਿੱਚ ਰੁੜ ਰਹੇ ਹਾਂ, ਉੱਥੇ ਦੂਜਿਆਂ ਤੇ ਨੁਕਤਾ ਚੀਨੀ ਅਤੇ ਦੂਸ਼ਣ ਲਾਉਣ ਲਈ ਤਿਆਰ ਬਰ ਤਿਆਰ ਅਤੇ ਕਾਹਲੇ ਹੋਏ ਰਹਿੰਦੇ ਹਾਂ। ਆਪਣੀ ਹੋਮੈ ਤੇ ਅਕਲ ਦੇ ਸਿੰਘ ਤਿੱਖੇ ਕਰਕੇ ਦੂਜਿਆਂ ਨਾਲ ਖੈਂਦੇ ਰਹਿੰਦੇ ਹਾਂ ਅਤੇ ਇਸ ਵਿੱਚ ਆਪਣੀ ਵਡਿਆਈ ਅਤੇ ਮਾਣ ਸਮਝਦੇ ਹਾਂ। ਐਸੀ ਮਾਨਸਿਕ ਗਿਲਾਨੀ ਵਿੱਚ ਗਲਤਾਨ ਰਹਿਣਾ ਅਲਿਪਤ ਰਹਿਣ ਦੇ ਸਬਕ ਦੇ ਐਨ ਉਲਟ ਹੈ। ਸਾਡੀ ਮਾਨਸਿਕ ਦੁਨੀਆ ਵਿੱਚ ਇੱਕ ਹੋਰ ਵੀ ਬੜਾ ਭੈੜਾ ਨੁਕਸ ਹੈ ਕਿ ਅਸੀਂ ਸਾਰੇ ਖਾਮ ਖਾ ਫਜ਼ੂਲ ਬੇਲੋੜੀਆਂ ਗੱਲਾਂ ਵਿੱਚ ਆਪਣਾ ਕੀਮਤੀ ਵਕਤ ਵਿਅਰਥ ਗਵਾਈ ਜਾ ਰਹੇ ਹਾਂ। ਜਿੱਥੇ ਆਦਮੀ ਕਾਰੋਬਾਰੀ, ਰਾਜਸੀ ਅਤੇ ਭਾਈਚਾਰਕ ਮਾਮਲਿਆਂ ਵਿੱਚ ਅਜਾਈ ਬਹਿਸ ਕਰਕੇ ਵਕਤ ਬਰਬਾਦ ਕਰਦੇ ਹਨ, ਉੱਥੇ ਜਨਾਨੀਆਂ ਖਾਣ ਪੀਣ, ਕੱਪੜੇ, ਗਹਿਣੇ, ਬੱਚਿਆਂ ਅਤੇ ਸੰਬੰਧੀਆਂ ਦੀਆਂ ਗੱਲਾਂ ਜਾਂ ਨਿੰਦਿਆ ਚੁਗਲੀ ਵਿੱਚ ਗਲਤਾਨ ਰਹਿੰਦੀਆਂ ਹਨ। ਇਸ ਤਰ੍ਹਾਂ ਕਿਸੇ ਨੂੰ ਅਲਿਪਤ ਰਹਿਣ ਦੇ ਸਬਕ ਦੀ ਸੋਝੀ ਹੀ ਨਹੀਂ। ਇਸੇ ਕਾਰਨ ਅਸੀਂ ਧਰਮ ਦੇ ਦੈਵੀ ਗੁਣਾਂ ਤੋਂ ਦੂਰ ਅਤੇ ਵਾਂਝੇ ਜਾ ਰਹੇ ਹਾਂ। ਜੇ ਕਿਸੇ ਨੇ ਸ਼ਹਿਰਾਂ ਵਿੱਚ ਸੱਟੇ ਦਾ ਬਾਜ਼ਾਰ ਦੇਖਿਆ ਹੋਵੇ ਤਾਂ ਉਹਨਾਂ ਨੂੰ ਪਤਾ ਹੋਵੇਗਾ ਕਿ ਉੱਥੇ ਬੇਅੰਤ ਵਪਾਰੀਆਂ ਦਾ ਇਕੱਠ ਹੁੰਦਾ ਹੈ ਅਤੇ ਉਹ ਉੱਚੀ ਉੱਚੀ ਬੋਲੀਆਂ ਦਿੰਦੇ ਹਨ, ਜਿਸ ਕਾਰਨ ਉੱਥੇ ਰੋਲ ਕਚੋਲਾ ਪਿਆ ਰਹਿੰਦਾ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਰੂਪੀ ਸੱਟੇ ਦੇ ਬਾਜ਼ਾਰ ਵਿੱਚ ਕਈ ਕਿਸਮ ਦੇ ਸ਼ਖਸੀ ਜਾਂ ਖਿਆਲੀ ਮਾਇਕੀ ਵਪਾਰੀਆਂ ਨੇ ਦਿਨ ਰਾਤ ਪੜਤੂ ਮਚਾਇਆ ਹੋਇਆ ਹੈ, ਜਿਸ ਕਾਰਨ ਸਾਡਾ ਮਨ ਇੱਕ ਖਿੰਨ ਲਈ ਵੀ ਨਹੀਂ ਟਿਕਦਾ। ਇਹ ਓਪਰੀ ਖਿਆਲੀ ਫਜ਼ੂਲ ਦੁਨੀਆ, ਹਾਂਜੀ ਇਹ ਓਪਰੀ ਖਿਆਲੀ ਫਜ਼ੂਲ ਦੁਨੀਆ ਅਸੀਂ ਆਪਣੇ ਮਨ ਵਿੱਚ ਆਪ ਵਸਾਈ ਹੋਈ ਹੈ ਅਤੇ ਇਸ ਆਪੂ ਸਹੇੜੀ ਖਿਆਲੀ ਬੇਲੋੜੀ ਦੁਖਦਾਈ ਦੁਨੀਆ ਨਾਲ ਸਾਡਾ ਮਨ ਹਰ ਵੇਲੇ ਗਲਤਾਨ ਹੋਇਆ ਰਹਿੰਦਾ ਹੈ ਅਤੇ ਅਸੀਂ ਅਮੋਲਕ ਜੀਵਨ ਨੂੰ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਅਨੁਸਾਰ ਅਜਾਈ ਗਵਾ ਰਹੇ ਹਾਂ। ਬਾਹਰਲੇ ਵੈਰੀਆਂ ਤੋਂ ਤਾਂ ਬਚਾਓ ਹੋ ਸਕਦਾ ਹੈ, ਪਰ ਬੁੱਕਲ ਵਿੱਚ ਰਹਿੰਦੇ ਵੈਰੀਆਂ ਤੋਂ ਬਚਣ ਦਾ ਕੋਈ ਸਾਧਨ ਨਹੀਂ। ਅੰਦਰਲੇ ਵੈਰੀਆਂ ਦੇ ਗੁੱਝੇ ਵਾਰਾਂ ਤੋਂ ਤਾਂ ਅਸੀਂ ਹਮੇਸ਼ਾ ਹੀ ਮਾਰ ਖਾਂਦੇ ਰਹਿੰਦੇ ਹਾਂ। ਇਸ ਤਰ੍ਹਾਂ ਸਾਡੀ ਅੰਦਰਲੀ ਆਪੂ ਵਸਾਈ ਅਤੇ ਪਾਲੀ ਹੋਈ ਖਿਆਲੀ ਦੁਨੀਆਂ ਦੇ ਅਜਾਈ ਰੁਝੇਵਿਆਂ ਦੇ ਪੜਥੂ ਵਿੱਚ ਅਤ ਦੁਖੀ ਹੋ ਕੇ ਨਰਕਮਈ ਜੀਵਨ ਭੁਗਤ ਰਹੇ ਹਾਂ। ਸ਼ਾਂਤ ਅਤੇ ਅਲਿਪਤ ਰਹਿਣਾ ਤਾਂ ਕਿਸੇ ਨੂੰ ਚੇਤੇ ਹੀ ਨਹੀਂ ਆਉਂਦਾ, ਅਤੇ ਨਾ ਹੀ ਇਸ ਦੀ ਲੋੜ ਪ੍ਰਤੀਤ ਹੁੰਦੀ ਹੈ। ਇਸ ਵਿਸ਼ੇ ਤੇ ਗੁਰਬਾਣੀ ਇਉਂ ਉਪਦੇਸ਼ ਦਿੰਦੀ ਹੈ, ਸ਼ੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਕਰ ਆਣ, ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਚਿੰਤਤ ਹੀ ਦੀਸੈ ਸਭ ਕੋਏ, ਚੇਤੈ ਏਕ ਤਹੀ ਸੁਖ ਹੋਏ। ਅਸੀਂ ਇਹਨਾਂ ਉਪਦੇਸ਼ਾਂ ਤੋਂ ਇਲਾਵਾ ਬਾਕੀ ਸਾਰੀ ਗੁਰਬਾਣੀ ਨੂੰ ਵੀ ਓਪਰੇ ਜੇ ਮਨ ਨਾਲ ਪੜ੍ਹ ਸੁਣ ਛੱਡਦੇ ਹਾਂ, ਪਰ ਇਹਨਾਂ ਦੇ ਅੰਤਰੀਵ ਭਾਵਾਂ ਵੱਲ ਧਿਆਨ ਤਾਂ ਕੀ ਦੇਣਾ ਸੀ, ਧਿਆਨ ਦੇਣ ਦੀ ਲੋੜ ਹੀ ਪ੍ਰਤੀਤ ਨਹੀਂ ਕਰਦੇ, ਕਮਾਉਣ ਦਾ ਤਾਂ ਖਿਆਲ ਹੀ ਨਹੀਂ ਆਉਂਦਾ। ਸਾਡਾ ਮਨ ਦਿਨ ਰਾਤ ਅਨੇਕ ਚਿੰਤਨ ਵਿੱਚ ਰੁੱਝਿਆ ਰਹਿੰਦਾ ਹੈ, ਪਰ ਗੁਰਬਾਣੀ ਦਾ ਸਾਫ ਹੁਕਮ ਹੈ ਕਿ ਚੇਤੈ ਏਕ, ਯਾਨੀ ਇੱਕ ਚਿੰਤਨ ਵਿੱਚ ਮਨ ਲਾਈ ਰੱਖਣਾ ਹੈ। ਸਾਡੇ ਹੋਮੇ ਵੇੜੇ ਮਨ ਨੂੰ ਗੁਰੂ ਸਾਹਿਬਾਂ ਨੇ ਸ਼ੇਖਾ ਚੌ ਚੱਕਿਆ ਚੌ ਵਾਇਆ ਦੇ ਡੂੰਘੇ ਕਟਾਕ ਭਰੇ ਸ਼ਬਦਾਂ ਨਾਲ ਸੰਬੋਧਨ ਕਰਕੇ ਤਾੜਨਾ ਕੀਤੀ ਹੈ ਕਿ ਅਨੇਕਾਂ ਰੁਝੇਵਿਆਂ ਵਿੱਚ ਗਲਤਾਨ ਹੋ ਕੇ ਕੁਸੰਗਤ ਕਰਨ ਦੀ ਬਜਾਏ ਇਕਤ ਕਰ ਆਉਣ ਦੀ ਸਿੱਖਿਆ ਲਵੇ, ਯਾਨੀ ਇੱਕ ਨਾਮ ਦੇ ਘਰ ਵਾਸਾ ਕਰੇ। ਇਹ ਤਾਂ ਹੀ ਹੋ ਸਕਦਾ ਹੈ ਜਦ ਅਸੀਂ ਅਲਿਪਤ ਰਹਿਣ ਦਾ ਸਬਕ ਸਿੱਖ ਕੇ ਆਪਣੀ ਅਲਪ ਬੁੱਧੀ ਦੀ ਏਹੜ ਤੇਹੜ ਦੀ ਸਿਆਣਪ ਛੱਡ ਕੇ ਗੁਰੂ ਦਾ ਪਰਮ ਤੱਤ ਰੂਪ ਸ਼ਬਦ ਪਛਾਣੀਏ। ਹਾਂਜੀ, ਇੱਥੇ ਇੱਕ ਉਦਾਹਰਣ ਦਿੱਤਾ ਗਿਆ ਹੈ। ਸਰਦੀਆਂ ਵਿੱਚ ਆਪਾਂ ਠੰਡ ਤੋਂ ਬਚਣ ਲਈ ਗਰਮ ਕੱਪੜੇ ਅਤੇ ਰਜ਼ਾਈਆਂ ਆਦਿ ਦੀ ਵਰਤੋਂ ਕਰਦੇ ਹਾਂ। ਕਈ ਵਾਰੀ ਆਪਾਂ ਇਸ ਗੱਲ ਨੂੰ ਦੇਖਿਆ ਹੋਵੇਗਾ ਕਿ ਸੌਣ ਲੱਗਿਆਂ ਜੇ ਕਿਸੇ ਪਾਸਿਓਂ ਵੀ ਰਜਾਈ ਦਾ ਪੱਲਾ ਚੁੱਕਿਆ ਜਾਏ ਤਾਂ ਉੱਥੋਂ ਦੀ ਠੰਡ ਲੱਗਣ ਲੱਗ ਪੈਂਦੀ ਹੈ ਅਤੇ ਆਪਾਂ ਸਾਰੇ ਪਾਸਿਆਂ ਤੋਂ ਰਜਾਈ ਨੂੰ ਹੇਠਾਂ ਦੱਬ ਲੈਂਦੇ ਹਾਂ ਤਾਂ ਕਿ ਠੰਡ ਅੰਦਰ ਨਾ ਜਾ ਸਕੇ ਅਤੇ ਰਜਾਈ ਦਾ ਨਿੱਘ ਅੰਦਰ ਹੀ ਕਾਇਮ ਰਹੇ। ਇਸੇ ਕਰਕੇ ਹੀ ਅਸੀਂ ਸਰਦੀਆਂ ਵਿੱਚ ਮਹਿੰਗੇ ਗਰਮ ਕੱਪੜੇ ਖਰੀਦਦੇ ਹਾਂ, ਪਰ ਜੇਕਰ ਗੋਹ ਕਰਕੇ ਘੋਖਿਆ ਜਾਵੇ ਤਾਂ ਅਸਲੀਅਤ ਦਾ ਪਤਾ ਲੱਗੇਗਾ ਕਿ ਗਰਮ ਕੱਪੜਿਆਂ ਜਾਂ ਰਜਾਈ ਵਿੱਚ ਆਪਣੀ ਕੋਈ ਗਰਮਾਇਸ਼ ਜਾਂ ਨਿੱਘ ਨਹੀਂ ਹੈ, ਬਲਕਿ ਨਿੱਘ ਤਾਂ ਅਸਲ ਵਿੱਚ ਸਾਡੇ ਸਰੀਰ ਵਿੱਚ ਹੈ। ਇਹ ਸਰੀਰਕ ਅਗਨੀ ਜਾਂ ਨਿੱਘ ਸਾਡੇ ਸਰੀਰ ਦੇ ਅੰਦਰ ਹੀ ਮੌਜੂਦ ਹੈ, ਪਰ ਜਦ ਬਾਹਰਲੀ ਠੰਡੀ ਹਵਾ ਲੱਗਦੀ ਹੈ ਤਾਂ ਇਹ ਨਿੱਘ ਉੱਡ ਜਾਂਦਾ ਹੈ ਜਾਂ ਜ਼ਾਇਆ ਹੋ ਜਾਂਦਾ ਹੈ ਅਤੇ ਸਾਨੂੰ ਠੰਡ ਮਹਿਸੂਸ ਹੋਣ ਲੱਗ ਪੈਂਦੀ ਹੈ। ਇਸ ਬਾਹਰਲੀ ਠੰਡੀ ਹਵਾ ਅਤੇ ਅੰਦਰਲੀ ਸਰੀਰਕ ਨਿੱਘ ਦੇ ਵਿਚਕਾਰ ਜੇ ਕੋਈ ਰੁਕਾਵਟ ਅਥਵਾ ਬਚਾਓ ਹੋ ਜਾਵੇ ਤਾਂ ਹੀ ਬਾਹਰਲੀ ਠੰਡ ਅਤੇ ਅੰਦਰਲਾ ਸਰੀਰਕ ਨਿੱਘ ਅੰਦਰ ਕਾਇਮ ਰਹਿ ਸਕਦਾ ਹੈ। ਯਾਨੀ ਇਹਨਾਂ ਦੋਹਾਂ ਬਾਹਰਲੀ ਠੰਡ ਅਤੇ ਅੰਦਰਲੇ ਨਿੱਘ ਦੇ ਦਰਮਿਆਨ ਕੋਈ ਪਰਦਾ, ਕੋਈ ਓਲਾ ਇਨਸੂਲੇਸ਼ਨ ਕੀਤੀ ਜਾਵੇ ਤਾਂ ਕਿ ਇਹ ਇੱਕ ਦੂਜੇ ਦਾ ਮੇਲ ਨਾ ਹੋ ਸਕੇ। ਇਸੇ ਨਿਯਮ ਅਨੁਸਾਰ ਠੰਡੇ ਦੇਸ਼ਾਂ ਵਿੱਚ ਮਕਾਨ ਵਾਤਾਨੁਕੂਲ ਕੀਤੇ ਜਾਂਦੇ ਹਨ। ਇਸ ਤਰ੍ਹਾਂ ਜੇ ਬਾਹਰ ਬਰਫ਼ ਵੀ ਪੈਂਦੀ ਹੋਵੇ ਤਾਂ ਘਰ ਦਾ ਅੰਦਰ ਬਿਜਲੀ ਨਾਲ ਗਰਮ ਰਹਿੰਦਾ ਹੈ, ਕਿਉਂਕਿ ਦੀਵਾਰਾਂ ਵਿੱਚ ਮਸਾਲਾ ਪਾ ਕੇ ਬਾਹਰਲੀ ਠੰਡ ਬਾਹਰਲੀ ਹਵਾ ਨੂੰ ਅੰਦਰ ਧੱਸਣ ਤੋਂ ਰੋਕਿਆ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅੰਦਰਲੇ ਨਿੱਘ ਨੂੰ ਬਾਹਰਲੀ ਠੰਡੀ ਹਵਾ ਤੋਂ ਅੱਡ ਜਾਂ ਅਲੇਪ ਰੱਖਿਆ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਇਲਾਹੀ ਪ੍ਰੀਤ ਪ੍ਰੇਮ ਰਸ ਚਾਉ ਦਾ ਸੋਮਾ ਹੈ, ਪਰ ਅਸੀਂ ਇਹਨਾਂ ਦੈਵੀ ਗੁਣਾਂ ਤੋਂ ਵਾਂਝੇ ਜਾ ਰਹੇ ਹਾਂ, ਕਿਉਂਕਿ ਸਾਡੇ ਮਨ ਦੀ ਬਿਰਤੀ ਸੁਰਤੀ ਬਾਹਰ ਮੁਖੀ ਹੋਣ ਕਰਕੇ ਅਸੀਂ ਇਹਨਾਂ ਦੈਵੀ ਗੁਣਾਂ ਦੇ ਨਿੱਘ ਸ਼ਾਂਤੀ ਰਸ ਚਾਉ ਦੇ ਸੁੱਖ ਤੋਂ ਅਣਜਾਣ ਅਵੇਸਲੇ ਅਤੇ ਬੇਮੁਖ ਹੋ ਕੇ ਬਾਹਰਲੇ ਰਸਾਂ ਕਸਾਂ ਦੇ ਖਿੰਨ ਪੰਗਰ ਸੁੱਖਾਂ ਮਗਰ ਅੰਨੇ ਵਾਹ ਭੱਜੇ ਫਿਰਦੇ ਹਾਂ। ਦੂਜੇ ਸ਼ਬਦਾਂ ਵਿੱਚ ਅਸੀਂ ਬਾਹਰ ਮੁਖੀ ਹੋ ਕੇ ਆਪਣੇ ਅੰਦਰਲੇ ਸ਼ਾਂਤੀ ਰਸ ਚਾਉ ਪ੍ਰੀਤ ਪ੍ਰੇਮ ਦੇ ਦੈਵੀ ਅਤੇ ਸਦੀਵੀ ਸੁੱਖਾਂ ਤੋਂ ਵਾਂਝੇ ਜਾ ਰਹੇ ਹਾਂ। ਜੇਕਰ ਅਸੀਂ ਅੰਤਰਮੁਖੀ ਇਲਾਹੀ ਪ੍ਰੀਤ ਪ੍ਰੇਮ ਰਸ ਚਾਉ ਦਾ ਆਤਮਿਕ ਨਿੱਘ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਬਾਹਰਮੁਖੀ ਹੋਣ ਦੀ ਬਜਾਏ ਅੰਤਰਮੁਖੀ ਹੋਣਾ ਪਵੇਗਾ, ਵਰਨਾ ਸਾਰੀ ਦੁਨੀਆਂ ਵਾਂਗ ਅਸੀਂ ਵੀ ਬਾਹਰਮੁਖੀ ਦੁਨੀਆਂ ਵਿੱਚ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਜੀਵਨ ਹੀ ਬਤੀਤ ਕਰੀ ਜਾਵਾਂਗੇ ਅਤੇ ਸਾਡਾ ਮਨ ਮਾਇਕੀ ਦੁਨੀਆਂ ਦੇ ਤੀਖਣ ਅਤੇ ਖੁੱਬਵੇਂ ਤੀਰਾਂ ਦਾ ਸ਼ਿਕਾਰ ਹੀ ਬਣਿਆ ਰਹੇਗਾ। ਦੁਨੀਆਂ ਕੇਰੀ ਦੋਸਤੀ ਮਨ ਮੁਖ ਦੱਜ ਮਰਨ ਜੰਮਪੁਰ ਬੱਧੇ ਮਾਰੀਏ ਵੇਲਾ ਨਾ ਲਹਨ। ਬਾਰਮੁਖੀ ਬਿਰਤੀ ਨੂੰ ਅੰਤਰਮੁਖੀ ਕਰਨ ਲਈ ਸਭ ਤੋਂ ਆਸਾਨ ਅਤੇ ਸਰਲ ਤਰੀਕਾ ਗੁਰਬਾਣੀ ਵਿੱਚ ਦੱਸਿਆ ਹੈ, ਅਲਿਪਤ ਵਰਤੋ। ਹਾਂਜੀ, ਬਾਰਮੁਖੀ ਬਿਰਤੀ ਨੂੰ ਅੰਤਰਮੁਖੀ ਕਰਨ ਲਈ ਸਭ ਤੋਂ ਸਰਲ ਅਤੇ ਆਸਾਨ ਤਰੀਕਾ ਗੁਰਬਾਣੀ ਵਿੱਚ ਦੱਸਿਆ ਹੈ ਕਿ ਅਲਿਪਤ ਵਰਤੋ। ਸਾਡੇ ਮਨ ਦੀ ਬਿਰਤੀ ਸੁਰਤੀ ਜੋ ਹਮੇਸ਼ਾ ਬਾਰਮੁਖੀ ਰਹਿੰਦੀ ਹੈ, ਇਸ ਨੂੰ ਉਲਟਾ ਕੇ ਅੰਤਰਮੁਖੀ ਕਰਨਾ। ਸੇ ਵਡਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਂਦਾ ਘਰ ਮੈਂ ਆਣਿਆ। ਸਾਇਰ ਸਪਤ ਭਰੇ ਜਲ ਨਿਰਮਲ, ਉਲਟੀ ਨਾਵ ਤਰਾਵੈ, ਬਾਹਰ ਜਾਤੋ ਠਾਕ ਰਹਾਵੈ, ਗੁਰਮੁਖ ਸਹਿਜ ਸਮਾਵੈ। ਹਾਂਜੀ, ਹੁਣ ਇੱਥੇ ਇੱਕ ਹੋਰ ਗੁਰਮੁਖ ਪਿਆਰਿਆਂ ਨੇ ਉਦਾਹਰਣ ਦਿੱਤਾ ਹੈ ਬੈਲੂਨ ਦਾ, ਗੁਬਾਰੇ ਦਾ। ਗੁਬਾਰੇ ਵਿੱਚ ਹਵਾ ਨਾਲੋਂ ਵੀ ਹਲਕੀ ਗੈਸ ਭਰੀ ਜਾਂਦੀ ਹੈ ਅਤੇ ਉਸਨੂੰ ਚਾਰ ਚੁਫੇਰਿਓਂ ਰੱਸੀਆਂ ਨਾਲ ਜ਼ਮੀਨ ਤੇ ਬੰਨਿਆ ਜਾਂਦਾ ਹੈ। ਜਦ ਉਹ ਗੁਬਾਰਾ ਗੈਸ ਨਾਲ ਭਰਪੂਰ ਹੋ ਕੇ ਉੱਡਣ ਲਈ ਤਿਆਰ ਹੋ ਜਾਂਦਾ ਹੈ ਤਾਂ ਉਸ ਦੀਆਂ ਸਾਰੀਆਂ ਰੱਸੀਆਂ ਇੱਕਦਮ ਖੋਲ ਦਿੱਤੀਆਂ ਜਾਂਦੀਆਂ ਹਨ ਅਤੇ ਉਹ ਆਪ ਮੁਹਾਰੇ ਉੱਪਰ ਉੱਠ ਕੇ ਪੁਲਾੜ ਵਿੱਚ ਤਾਰੀਆਂ ਲਾਉਂਦਾ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਰੂਪੀ ਗੁਬਾਰੇ ਵਿੱਚ ਹਉਮੈ, ਈਰਖਾ, ਦਵੈਤ, ਫਿਕਰ, ਚਿੰਤਾ, ਸਾੜਾ, ਕਾੜਾ ਆਦਿ ਨੀਵੇਂ ਖਿਆਲਾਂ ਦੀ ਮੈਲੀ ਅਤੇ ਭਾਰੀ ਹਵਾ ਭਰੀ ਹੋਈ ਹੈ ਅਤੇ ਇਸ ਨੂੰ ਨਾਲੋ ਨਾਲ ਵਧਾਈ ਜਾ ਰਹੇ ਹਾਂ। ਇਸ ਤੋਂ ਇਲਾਵਾ ਆਪਣੇ ਮਨ ਦੀ ਤ੍ਰਿਸ਼ਨਾ ਅਤੇ ਮੇਰੀ ਦੀਆਂ ਰੱਸੀਆਂ, ਹਾਂਜੀ, ਮਨ ਦੀ ਤ੍ਰਿਸ਼ਨਾ ਅਤੇ ਮੇਰੀ ਦੀਆਂ ਰੱਸੀਆਂ ਦੀਆਂ ਗੰਢਾਂ ਆਪਣੀ ਮੈਂ ਮੇਰੀ ਧਰਤੀ ਨਾਲ ਹੋਰ ਕੱਸੀ ਅਤੇ ਜਕੜੀ ਜਾਂਦੇ ਹਾਂ, ਜਿਸ ਕਾਰਨ ਸਾਡੀ ਰੂਹ ਦਾ ਗੁਬਾਰਾ ਆਪਣੇ ਕੇਂਦਰ ਇਲਾਹੀ ਮੰਡਲ ਦੇ ਆਕਾਸ਼ਾਂ ਵੱਲ ਉੱਡ ਨਹੀਂ ਸਕਦਾ। ਇਸ ਵਿਚਾਰ ਵਿੱਚ ਦੋ ਖਾਸ ਨੁਕਤੇ ਹਨ, ਪਹਿਲਾ ਉਹ ਹਲਕੀ ਗੈਸ ਜੋ ਗੁਬਾਰੇ ਨੂੰ ਉਡਾਉਂਦੀ ਹੈ ਅਤੇ ਦੂਜਾ ਮੈਂ ਮੇਰੀ ਦੀਆਂ ਰੱਸੀਆਂ ਦੀ ਪਕੜ। ਸਾਡਾ ਮਨ ਜਦ ਨੀਵੇਂ ਦੁਨਿਆਵੀ ਸੰਕਲਪਾਂ, ਕਾਮ ਕ੍ਰੋਧ, ਈਰਖਾ, ਦਵੈਤ, ਸਾੜਾ, ਵੈਰ ਵਿਰੋਧ, ਤ੍ਰਿਸ਼ਨਾ ਆਦਿ ਵਿੱਚ ਗਲਤਾਨ ਹੁੰਦਾ ਹੈ ਤਾਂ ਮਨ ਮੈਲਾ ਅਤੇ ਭਾਰਾ ਹੋ ਕੇ ਮੋਹ ਮਮਤਾ ਦੀ ਪਕੜ ਵਿੱਚ ਜਕੜਿਆ ਰਹਿੰਦਾ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਕਾਮ ਕ੍ਰੋਧ ਲੋਭ ਮੋਹ ਬਾਦਾ, ਮਹਾ ਗਰਤ ਮੈਂ ਨਿਗਰਤ ਜਾਤਾ। ਦੂਜੇ ਮੈਂ ਮੇਰੀ ਦੀਆਂ ਰੱਸੀਆਂ ਨਾਲ ਅਸੀਂ ਆਪਣੇ ਮਨ ਨੂੰ ਮਾਇਆ ਦੀ ਧਰਤੀ ਨਾਲ ਬਹੁਤ ਪੀੜੀਆਂ ਗੰਢਾਂ ਦੇ ਕੇ ਬੰਨਿਆ ਹੋਇਆ ਹੈ। ਹਾਂਜੀ, ਮੈਂ ਮੇਰੀ ਦੀਆਂ ਰੱਸੀਆਂ ਨਾਲ ਅਸੀਂ ਆਪਣੇ ਮਨ ਨੂੰ ਮਾਇਆ ਦੀ ਧਰਤੀ ਨਾਲ ਬਹੁਤ ਪੀੜੀਆਂ ਗੰਢਾਂ ਦੇ ਕੇ ਬੰਨਿਆ ਹੋਇਆ ਹੈ, ਜਿਸ ਕਾਰਨ ਸਾਡੀ ਰੂਹ ਆਪਣੇ ਕੇਂਦਰ ਇਲਾਹੀ ਮੰਡਲ ਵਿੱਚ ਉਡਾਰੀਆਂ ਲਾਉਣੀਆਂ ਅਸੰਭਵ ਹੈ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਮੇਰੀ ਮੇਰੀ ਧਾਰੀ ਓਹਾ ਪੈਰ ਲੋਹਾਰੀ। ਉੱਚੇ ਸੁੱਚੇ ਆਤਮਿਕ ਪ੍ਰੇਮ ਸਵੈਪਨਾਵਾਂ ਦੇ ਮੰਡਲਾਂ ਦੀਆਂ ਉਡਾਰੀਆਂ ਲਾਉਣ ਲਈ ਦੋ ਸਾਧਨ ਹਨ, ਆਪਣੀ ਰੂਹ ਦੇ ਗੁਬਾਰੇ ਵਿੱਚ ਹਲਕੀ ਗੈਸ ਯਾਨੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਆਪਣੇ ਹਿਰਦੇ ਅੰਦਰ ਵੈਰਾਗ, ਉੱਚੇ ਸੁੱਚੇ ਸੋਹਣੇ ਵਲਵਲੇ, ਨਾਮੇ ਕਾ ਰੰਗ, ਸ਼ਰਧਾ ਭਾਵਨੀ ਅਤੇ ਪ੍ਰੇਮ ਸਵੈਪਨਾ ਪੈਦਾ ਕਰੀਏ, ਜੋ ਕਿ ਮਾਇਕੀ ਖਿਆਲਾਂ ਦੀਆਂ ਵਾਸ਼ਨਾਵਾਂ ਤੋਂ ਬਹੁਤ ਹਲਕੀ ਗੈਸ ਹੈ, ਜਿਸ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ ਹੈ। ਹਾਂਜੀ, ਆਪਣੇ ਰੂਹ ਦੇ ਗੁਬਾਰੇ ਵਿੱਚ ਹਲਕੀ ਗੈਸ ਯਾਨੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਆਪਣੇ ਹਿਰਦੇ ਅੰਦਰ ਵੈਰਾਗ, ਉੱਚੇ ਸੁੱਚੇ ਸੋਹਣੇ ਵਲਵਲੇ, ਨਾਮੇ ਕਾ ਰੰਗ, ਸ਼ਰਧਾ, ਭੈ ਭਾਵਨੀ ਅਤੇ ਪ੍ਰੇਮ ਸਵੈਪਨਾ ਪੈਦਾ ਕਰੀਏ, ਜੋ ਕਿ ਮਾਇਕੀ ਖਿਆਲਾਂ ਦੀਆਂ ਵਾਸ਼ਨਾਵਾਂ ਤੋਂ ਬਹੁਤ ਹਲਕੀ ਗੈਸ ਹੈ, ਜਿਸ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ ਹੈ। ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਦੂਜਾ ਸਾਧਨ ਹੈ ਦੁਨੀਆਂ ਅਤੇ ਰਿਸ਼ਤੇਦਾਰੀ ਦੀਆਂ ਪੀੜੀਆਂ ਗੰਢਾਂ ਖੋਲਣੀਆਂ। ਜਿੰਨਾ ਚਿਰ ਅਸੀਂ ਇਹ ਮੈਂ ਮੇਰੀ ਦੀਆਂ ਰੱਸੀਆਂ ਢਿੱਲੀਆਂ ਕਰਕੇ ਨਹੀਂ ਖੋਲਦੇ, ਸਾਡੇ ਪਾਠ, ਪੂਜਾ, ਭਜਨ, ਬੰਦਗੀ ਆਦਿ ਧਾਰਮਿਕ ਕਰਮ ਕਾਂਡ ਹੀ ਬਣ ਕੇ ਰਹਿ ਜਾਂਦੇ ਹਨ। ਹਾਂਜੀ, ਦੁਨੀਆਂ ਅਤੇ ਰਿਸ਼ਤੇਦਾਰੀ ਦੀਆਂ ਪੀੜੀਆਂ ਗੰਢਾਂ ਖੋਲਣੀਆਂ, ਇਹ ਦੂਜਾ ਸਾਧਨ ਹੈ। ਜਿੰਨਾ ਚਿਰ ਅਸੀਂ ਇਹ ਮੈਂ ਮੇਰੀ ਦੀਆਂ ਰੱਸੀਆਂ ਢਿੱਲੀਆਂ ਕਰਕੇ ਨਹੀਂ ਖੋਲਦੇ, ਸਾਡੇ ਪਾਠ, ਪੂਜਾ, ਭਜਨ, ਬੰਦਗੀ ਆਦਿ ਧਾਰਮਿਕ ਕਰਮ ਕਾਂਡ ਹੀ ਬਣ ਕੇ ਰਹਿ ਜਾਂਦੇ ਹਨ। ਇਸ ਦਾ ਪ੍ਰਤੱਖ ਨਤੀਜਾ ਸਾਡੀ ਮੌਜੂਦਾ ਸਰੀਰਕ, ਮਾਨਸਿਕ, ਧਾਰਮਿਕ ਅਤੇ ਆਤਮਿਕ ਹਾਲਤ ਹੈ। मेरी मेरी कर कर मुठो पाप करत न परी दया महा विकार कोर दुख सागर तिसमें प्राणी गलत पया। आत्मिक उडारियां लई कबीरा हमरा को नहीं हम किसहू के नाए वांग कोरे होना जरूरी है अते कोरे होके ही अलिप्त रह सकते हां। पर असी ता रिश्तेदारियां अते मैं मेरी दियां रस्सियां नित होर पीढ़ियां करी जांदे हां अते दुखी हो रहे हां। मैं मेरी विच फसना ता हर कोई जानदा है पर माया रूपी सदीवी कैद या फंदे तो छुटन लई सानू गुरमुख प्यारियां महापुरखां कोलों विधि सिखनी पवेगी जो अलिप्त रहण दा सबक कमा के इस झूठे धंधे मोह तो सुरखरू हो चुके हन। अते जिन्नी चलन जाणिया से क्यों करे विथार दे हुकम दी पालना करदे हन पर एहो जे बख्शे होए महापुरख दुनिया ते विरले ही हुंदे हन। गुर प्रसाद बिखिया पर हरे मन की बासना मानते टरे इंद्री जित पंच दोख ते रहत नानक कोट मदे को ऐसा अपरस। ऐसे जन विरले संसारे गुर शब्द विचारे रहे निरारे आप तरे संगत कुल तारे तिन सफल जन्म जग आया। अलिप्तता निरारापन या उदासी दो दर्जियां ते हुंदी है शरीरक अते मानसिक अलिप्तता। जद असी अपनी बुद्धि अते मन द्वारा त्याग करदे हां तां ये दिमागी त्याग अधूरा अते ओपरा हुंदा है। जद कदे साडा मन बेमुख हो जावे तां अपनियां उक्तियां जुक्तियां नाल मन नूं वरगला के इस ख्याली त्याग तो छुटकारा कर लैंदे हां अते फिर उसे मैं मेरी दे बिखम दायरे विच फस जांदे हां। गुरबाणी अनुसार उदासी वैराग अथवा त्याग शब्द विचारे वाली है जिसनू बड़े ध्यान नाल समझण दी लोड़ है। हाँ जी गुरबाणी अनुसार उदासी वैराग अथवा त्याग शब्द विचारे वाली है जिसनू बड़े ध्यान नाल समझण दी लोड़ है। गुरु कोलों गुरमंत्र या शब्द लैके जद साध संगत दी अगवाई अते सहायता नाल दिन रात शब्द कमाई करदे करदे साडे मन चित हिरदे विच शब्द तस वस रस जावे ता साडा मन शब्द रूप हो जांदा है। इस तरह शब्द सुरत द्वारा शब्द गुरु दी चरण शरण विच रंग रस मानदा होया अलमस्त मतवारा होके नाम महारस विच लिवलीन हो जावे ता ही आत्मिक त्याग उदासी अते अलिप्त रहण दी सही जाच आउंदी है। हां जी जदों शब्द सुरत द्वारा शब्द गुरु दी चरण शरण विच ए मन रंग रस मानदा होया अलमस्त मतवारा होके नाम महारस विच लिवलीन हो जावे ता ही आत्मिक त्याग उदासी अते अलिप्त रहण दी सही जाच आउंदी है। चरण कमल मकरंद रस लुभंत होए माया मैं उदास बास बिरलो बैरागी है। मन विच असल विच मन नू हरी अंगूरी वांग मजेदार स्वादली चाट चाहीदी है जिस विचो रस माण के अलमस्त मतवारा हो सके। जिन्ना चिर मन नू उचेरी चंगेरी स्वादली चाट नहीं मिलदी ओना चिर इस दा नीवियां रसा कसा विच गलतान होके मस्त रहना लाजमी है। ए रस छाड़े ओ रस आवा ओ रस पिया ए रस नहीं पावा। इसलिए नीवे रसा कसा दी चाट उते रीझे होए मन नू किसे उच्चे सुचे प्रीत प्रेम रस चाओ अथवा नाम दे महारस वल प्रेरण लई उना महापुरखां बख्शे होए गुरमुख प्यारियां दी संगत अथवा साध संगत दी अत्यंत लोड़ है। जेड़े आप सदा नाम दे अनुभवी प्रकाश विच इलाही प्रेम स्वप्ना दा रंग रस माणदे हन जिस करके इना दे मन उते माइकी रंगत दा असर हुंदा ही नहीं। अथवा अंजन माहे निरंजन रही है जोग जुगत इव पाई है अनुसार ओ सहज सुभाए अलिप्त वर्तदे हन। हरख सोग दोहों ते मुक्ते सदा अलिप्त जोग अर्चुकते दीसै सब संग रहे अलेपा नै व्यापै उन माई एकै रंग तत के बेते सतगुर ते बुद्ध पाई। प्रेम भगत गुण गावन गीदे पोहत नह संसार गुरमुख अलिप्त लेप कदे ना लागे सदा रहे शरणाई, गुरमुख अलिप्त लेप कदे ना लागे सदा रहे शरणाई। अलिप्त रहण दा एहो ही इको एक सोखा साधन है जिस नाल साडा मन माया रूपी चाट दे रसा कसा तो उठ के इलाही महारस वल प्रेरिया जा सकता है या मन दी रुचि नूं उलटा के बदलिया जा सकता है। एहो ही असली अते पक्की सहज उदासी है। इस तरह ही असी अपने मन नूं संपूर्ण तौर ते गुरु समर्पण कर सकते हाँ अते माया तो पूर्ण तौर ते अलिप्त रह सकते हाँ। इस तरह गुरु प्यार विच संपूर्ण समर्पण ही सब तो सौखा अते सहज साधन है। फफै फाही सब जग फासा जम कै संगल बंध लया, गुर प्रसादी से न रुबरे जे हर शरणागत भज पया। साध संगत पौ पाओ सहज बैराग है, अंतर गुरमत जाओ अलिप्त अदाग है। साध संगत पै पाए विच भगत वछल कर अछल छलना, जल विच कवल अलिप्त होए आस निरास वलेवै वलना। पर गुरबाणी दा उपदेश है अंदरों जिनका मोह टुटा तिनका शब्द सच्चै सवारिया। गुरबाणी दे इस हुक्म नूं पालण नाल ही साडा मन अपने आप सहज सुभाए मैं मेरी तो त्यागी उदासी निरारा अते अलिप्त रह सकता है। अलिप्त रहण विच सहायक गुरबाणी दियां हेठ लिखियां तुकां नूं कमा के ही असी गुरमत अनुसार सहज अवस्था दी परम पदवी ते पहुंच सकते हां। गुरमुख अलिप्त रहे संसारे, गुर कै तकिए नाम अधारे। अन दिन कीर्तन केवल बख्यान, ग्रस्त में सोई निर्बान। माया मो नट बाजी पाई, मन मुख अंध रहे लपटाई। गुरमुख अलिप्त रहे लिव लाई। नानक जीव त्या मर रही है, ऐसा जोग कमाई है। वाजे बाजो सिंगी वाजे तो निर्भो पद पाई है। अंजन माहे निरंजन रही है, जोग जुगत तो पाई है। अलिप्त गुफा में रहे निरारे, तस्कर पंच शब्द संगारे। पर कर जाए न मन डोलाए, सहज निरंतर रहो समाए। सदा अलिप्त रहे गुर शब्दी, साचे स्यों चित लाएंदा। पर कर जाए प्रोहणा आसा विच निरास वलाए। पानी अंदर कमल ज्यों सूरज ध्यान अलिप्त रहाए। शब्द सुरत सत संग मिल, गुर चेले दी संद मिलाए। हां जी, पर कर जाए परोहणा आसा विच निरास वलाए। पानी अंदर कवल ज्यों सूरज ध्यान अलिप्त रहाए। शब्द सुरत सत संग मिल, गुर चेले दी संद मिलाए। वाहिगुरु जी का खालसा, वाहिगुरु जी की फतेह।